प्यारी साध संगत जी, आज दा शब्द इस दा सिरलेख है बिलावल बाणी भगतां की कबीर जी होगी, भाव कबीर साहब दा भगतां दी बाणी दे सिरलेख हेठां बिलावल राग विच शब्द है। गुरु ग्रंथ साहिब दे 856 नंबर पन्ने ते शब्द अंकित है। जिस तरह के इस शब्द दे आखिर ते चार लिखिया होया है, ये चौपदे दा शब्द है अते उस तो बाद फिर चार लिखिया है, कबीर साहब दा इस लड़ी विच चौथा शब्द है। असीं सब जानते हाँ कि शब्दों के सानू ज़्यादातर रहाओ लिखा मिलता है, पर कई शब्दों में रहाओ नहीं होता, जिस तरह छंद होंगे ने या कई वारा होंदिया ने। कई जगह असी देखते हाँ वारा च पौड़ियाँ होंदिया ने, उन्होंने नाल श्लोक होंगे ने, उन्होंने रहाओ नहीं होंगे, पर उत्थे पौड़ी की जिहड़ी आखिरी पंक्ति होंदी है वह सारे उस टॉपिक का सेंट्रल आइडिया होंदी है। इस तरह अज दे शब्द का सानू रहाओ लिखा मिलता है सेंट्रल आइडिया शब्द का। पहला असी लफ्जी अर्थ समझांगे, फिर इसका भाव अर्थ समझांगे, अते गुरमत अनुसार उस जो सुनिया मिलता है वो सांझ करांगे। हमारे कुल कौने राम कहो, जबकि माला लई न पूते तब ते सुख ना पेओ। तुसी सब जानते हो कि असी गुरु ग्रंथ साहिब विच जिहड़े भगतां दी बाणी पढ़ते हाँ, इन्हां भगतां दी बाणी गुरु ग्रंथ साहिब जी दी बाणी रचन तो पहलां दी सी, भावें उन्हां चों कोई गुरु नानक पातशाह दा समकाली सी जां नहीं, लेकिन गुरु नानक पातशाह उन्हां दे उत्थे जा के उन्हां दी बाणी लैके आंदे ने, और जो गुरमत दा यूनिवर्सल मैसेज है, जो सारी इंसानियत जात नूं एक खरा सच, एक रब, एक अकाल पुरख, एक वाहिगुरु राम अल्लाह गॉड, एक खुदा दे बारे सच दा सुनिया देंदी है, और सब नूं इको इंसानियत दे सूत्र विच परोंदी है, ओ वाली बाणी दी एनालिसिस करके उस नूं निथार के एकत्रित करके गुरु नानक पातशाह ने साडे वास्ते पेश कीती, जिसनों के बाद विच गुरु अर्जन पातशाह ने इस ग्रंथ दी रूप विच साडे सामने पेशगी कीती। लेकिन असी पढ़दे गुरु ग्रंथ साहिब हाँ, क्योंकि बाणी गुरु गुरु है बाणी, जदों असी गुरु ग्रंथ साहिब नूं एज ए गुरु पढ़ते हाँ, गुरु डज नॉट मीन सिर्फ सिखा दा गुरु जी, गुरु मीनस यूनिवर्सैलिटी, जिहड़ी यूनिवर्सल ट्रुथ होवे, जिहड़ी सारी दुनिया वास्ते सच्चा गुरु दसदी होवे, और ऑल ह्यूमन बीइंग सारे इंसानां ते पूरी उतरदी होवे, ओ वाला यूनिवर्सल सच, ओ गुर बाणी दसदी है। असी बाणी नूं सुप्रीम अथॉरिटी समझ के पढ़ते हाँ, तो सिर्फ भुलेखे नाल समझते नहीं हाँ, सच्ची मुची दुनिया का कोई भी इंसान विदाउट बायस्ड होके कि जी यह सिर्फ सिखा दी है मैं नहीं पढ़नी, सिर्फ इंसान अपने आप को समझ के पढ़ के वेखे तो ये चो खरे सच का सुनिया मिलता है, वो इंसान हैरान रह जाता है। भावें वह अपने जमाने कनिंगम सी, भावें पर्ल एस बक सी, भावें डॉक्टर जाकिर हुसैन सी, भावें दुनिया के कोई व्डे व्डे स्कॉलर से, जिन्होंने इसनों पढ़िया वह हैरान रह गए कि सारी दुनिया नू इंसानियत दा सच दा खरा सुनिया देंदी है, ते सारी दुनिया नू किसे भुलेखे वाले रब नाल नहीं जोड़दी, उस करता पुरख एक काल पुरख नाल जोड़दी है, जिदे बारे दुनिया नू भुलेखा है शायद असमाना ते रहिंदा है, जिहड़ा सब जगह मौजूद है, जिहड़ा इस सृष्टि दा क्रिएटर है अते बेअंत है, जमदा मरदा नहीं है, अवतार लैके धरती ते नहीं आंदा, धरती ते ऑलरेडी रहिंदा ही है। अवतार तो यह मनिया जाता है कि जदों कदे धरती से प्रॉब्लम होएगी तो रब जी अवतार धार के आएंगे, एज इफ के उन्हें धरती से रब जी नहीं आने, रब जी ऑलरेडी रहते हैं इस धरती से, सीधा कर सीधा मन कर मकसूद जै धिर देखा तो धिर मौजूद, रब जी तो सब जगह ने हाजिर नाजर ने, किजार जहूर है कि हाजिर हजूर है, रेंदे ही हैं, उन्होंने क्यों अवतार लेना है? जे गुरु पातशाह कहते घट घट में अर्जू बसया ਸਾਰੇ ਘੱਟ ਘੱਟ ਹੀ 'ਚ ਰਹਿੰਦੇ ਹੈ ਹੀ ਹਨ, ਉਹਨਾਂ ਨੂੰ ਕਿਉਂ ਆਉਣਾ, ਪ੍ਰੈਜੈਂਟ ਹੀ ਹਨ ਰੱਬ ਜੀ। ਇਹ ਵਾਲੇ ਭੁਲੇਖੇ ਕੱਢਦੀ ਹੈ ਕਿ ਅਸਮਾਨ 'ਤੇ ਕਿਤੇ ਰਹਿੰਦੇ ਨੇ, ਕਿਸੇ ਸਵਰਗ 'ਚ ਰਹਿੰਦੇ ਨੇ, ਕਿਸੇ ਸੱਤਵੇਂ ਪਾਤਾਲ 'ਤੇ ਰਹਿੰਦੇ ਨੇ, ਇਹ ਭੁਲੇਖਾ ਕੱਢਦੀ ਹੈ ਦੁਨੀਆ ਦਾ ਗੁਰਬਾਣੀ। ਅਤੇ ਜਦੋਂ ਕੁਝ ਹੀ ਲੋਕ ਪੜ੍ਹਦੇ ਨੇ ਉਹ ਵੀ ਹੈਰਾਨ ਰਹਿ ਜਾਂਦੇ ਨੇ। ਜਦੋਂ ਭਾਵ ਵਿੱਚ ਆ ਕੇ ਪਿਆਰ ਵਿੱਚ ਪ੍ਰੇਮੀ ਪੜ੍ਹਦਾ ਉਹ ਵੀ ਹੈਰਾਨ ਰਹਿ ਜਾਂਦਾ। ਅਤੇ ਜਿਹੜਾ ਆਪਣੇ ਆਪ ਨੂੰ ਨਾਸਤਕ ਸਮਝਦਾ, ਐਥੀਸਟ ਸਮਝਦਾ, ਕਮਿਊਨਿਸਟ ਸਮਝਦਾ, ਉਹ ਵੀ ਜਦੋਂ ਪੜ੍ਹਦਾ ਤਾਂ ਹੈਰਾਨ ਰਹਿ ਜਾਂਦਾ ਕਿ ਕਿਆ ਗੁਰਬਾਣੀ ਵਿੱਚ ਇਕੁਐਲਿਟੀ ਬਾਰੇ ਲਿਖਿਆ, ਵਿਤਕਰੇ ਨਹੀਂ ਕਰਨੇ, ਡਿਸਕ੍ਰਿਮੀਨੇਸ਼ਨ ਨਹੀਂ ਕਰਨੀ। ਅਤੇ ਗੁਰੂ ਗੋਬਿੰਦ ਸਿੰਘ ਜੀ ਵੀ ਸੁਣਿਆ ਦਿੰਦੇ ਨੇ, ਮਾਨਸ ਕੀ ਜ਼ਾਤ ਸਭ ਹੈ ਇੱਕ ਹੈ ਪਹਿਚਾਨ ਬੋ। ਅਤੇ ਜੇ ਮਾਨਸ ਕੀ ਜ਼ਾਤ ਇੱਕ ਹੈ ਪਹਿਚਾਨ ਬੋ, ਜੀਵਨ ਜਾਤ ਸਿੱਖਣੀ ਹੈ ਤਾਂ ਇਹ ਦੁਨੀਆ ਦੇ ਲੋਕੋ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗੋ। ਪਰ ਮੈਂ ਜਦੋਂ ਇਹ ਗੱਲ ਸ਼ੁਰੂ ਕੀਤੀ ਮੈਂ ਲਫ਼ਜ਼ ਵਰਤਿਆ ਲੇਕਿਨ, ਕਿਉਂ ਵਰਤਣਾ ਪੈ ਗਿਆ ਮੈਨੂੰ? ਮੰਨਦੇ ਅਸੀਂ ਇਸਨੂੰ ਗੁਰੂ ਗ੍ਰੰਥ ਸਾਹਿਬ ਹਾਂ, ਮੰਨਦੇ ਅਸੀਂ ਇਸਨੂੰ ਸੁਪਰੀਮ ਅਥਾਰਟੀ ਹਾਂ, ਪਰ ਕਹਾਣੀਆਂ ਪੜ੍ਹਦੇ ਹਾਂ ਭਗਤ ਮਾਲ ਦੀਆਂ। ਇਸਦੇ ਸ਼ਬਦ ਦੇ ਉੱਤੇ ਭਗਤ ਮਾਲ ਦੀ ਸਾਖੀ, ਸੋ ਕਾਰਡ ਸਾਖੀ ਇੰਪੋਜ਼ ਕਰਦੇ ਹਾਂ। ਆਓ ਹੁਣ ਉਸਨੂੰ ਇੰਪੋਜ਼ ਕਰ ਕੀਤਾ ਹੋਇਆ ਸੁਣੀਏ ਪਹਿਲਾਂ, ਜੋ ਸਾਨੂੰ ਕਈ ਸਾਲਾਂ ਤੋਂ ਸੁਣਾਇਆ ਜਾ ਰਿਹਾ। ਕੀ ਸੁਣਾਇਆ ਜਾ ਰਿਹਾ? ਹਮਾਰੇ ਕੁਲ ਕੌਣੇ ਰਾਮ ਕੇ ਹੋ, ਕਬੀਰ ਦੀ ਮਾਂ ਕਹਿ ਰਹੀ ਹੈ। ਸਾਡੇ ਕੁਲ 'ਚ ਕਦੇ ਕਿਸੇ ਨੇ ਰਾਮ ਦਾ ਨਾਂ ਹੀ ਨਹੀਂ ਲਿਆ। ਕੌਣ ਕਹਿ ਰਿਹਾ? ਕਬੀਰ ਦੀ ਮਾਂ। ਦੱਸਦਾ ਕੌਣ ਪਿਆ? ਭਗਤ ਮਾਲ ਦਾ ਲਿਖਾਰੀ। ਹਮਾਰੇ ਕੁਲ ਕੌਣੇ ਰਾਮ ਕੇ ਹੋ, ਅਤੇ ਜਬਕਿ ਮਾਲਾ ਲਈ ਨਿਪੂਤੇ, ਜਦੋਂ ਉਹਦੀ ਇਸ ਕਬੀਰ ਨੇ ਮਾਲਾ ਫੜ ਲਈ ਹੈ, ਨਿਪੂਤੇ ਨਿਕੰਮੇ ਪੁੱਤਰ ਨੇ, ਤਬ ਤਾਂ ਸੁੱਖ ਨਾ ਪਿਓ, ਤਾਂ ਤੋਂ ਸੁੱਖ ਨਹੀਂ ਹੈ। ਇਹ ਅਸੀਂ ਰੋਜ਼ ਗੁਰਦੁਆਰਿਆਂ 'ਚ ਪ੍ਰਚਾਰਕਾਂ ਕੋਲੋਂ, ਕਥਾਕਾਰਾਂ ਕੋਲੋਂ, ਕੀਰਤਨੀਆਂ ਕੋਲੋਂ, ਕੀਰਤਨ ਦਰਬਾਰ ਵਿੱਚ ਇਹ ਕਹਾਣੀਆਂ ਰੋਜ਼ ਸੁਣਦੇ ਹਾਂ। ਅਤੇ ਸੰਗਤਾਂ ਮੱਥਾ ਟੇਕ ਕੇ, ਰੁਪਈਆ ਡਾਲਰ ਰੱਖ ਕੇ ਝੂਮ ਕੇ ਚਲੀ ਜਾਂਦੀ, ਅੱਜ ਕੀਰਤਨ ਦਰਬਾਰ ਹੋਇਆ। ਪਰ ਅਸੀਂ ਇਹ ਸ਼ਬਦ ਪੜ੍ਹਿਆ, ਕਰਵਟ ਦੇ ਮੂਕੋ ਕਾਏ ਘੁਮਾਰੇ ਲੋਈ ਕੈਸੇਟ ਹੈ, ਬਈ ਕਬੀਰ ਦਾ ਵੋਟੀ ਦੇ ਨਾਲ ਝਗੜੇ ਦੀ ਕੋਈ ਕਹਾਣੀ ਨਹੀਂ ਹੈ, ਸੀਰੀਅਲ ਨਹੀਂ ਹੈ, ਕਹਾਣੀਆਂ ਨਾ ਸੁਣੋ। ਜੇ ਸੱਚ ਨਾਲ ਜੁੜਨਾ, ਸੱਚ ਦੀ ਗੱਲ ਸੁਣੋ। ਇਹ ਇਨਸਾਨ ਤੇਰਾ ਜੀਵਨ ਕਿਵੇਂ ਬਣ ਸਕਦਾ ਹੈ? ਦੁਨੀਆ ਦੇ ਕੋਈ ਵੀ ਇਨਸਾਨ, ਇਫ ਯੂ ਵਾਂਟ ਟੂ ਐਲੀਵੇਟ ਯੋਰ ਸੈਲਫ ਤਾਂ ਸਤਿਗੁਰ ਦੀ ਮੱਤ ਲੈ। ਸੱਚ ਸੁਣਾਏ ਸੀ ਸੱਚ ਕੀ ਬੇਲਾ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸੜਾ ਕਰੀ ਗਿਆਨ ਵੇ ਲਾ ਲਓ। ਜਿਹੜੇ ਸਤਿਗੁਰ ਦੀ ਮੱਤ ਦਾ ਸੱਚੀ ਵਿਚਾਰ ਹੁੰਦੀ ਹੈ ਨਾ, ਉਹ ਇਨਸਾਨ ਨੂੰ ਟੁੰਬ ਕੇ ਖੜਾ ਕਰ ਦਿੰਦੀ ਹੈ। ਜੇ ਸੁੱਤਾ ਹੋਇਆ ਜਗਾ ਦਿੰਦੀ ਹੈ, ਜੇ ਲੇਟਿਆ ਹੋਇਆ ਬਿਠਾ ਦਿੰਦੀ ਹੈ, ਬੈਠਾ ਪਕੜ ਕੇ ਖੜਾ ਕਰ ਦਿੰਦੀ ਹੈ, ਜੇ ਖੜਾ ਤੇ ਟੁਰਨਾ ਸਿਖਾ ਦਿੰਦੀ ਹੈ। ਪਿੰਗਲ ਪਰਬਤ ਪਾਰ ਪਰੇ, ਖਲਚਤਰ ਬਕੀਤਾ, ਅੰਧਲੇ ਤਰੀ ਭਵਨ ਸੂਜਿਆ, ਗੁਰਭੇਟ ਪੁਨੀਤਾ, ਅੰਨੇ ਨੂੰ ਅੱਖਾਂ ਦੇ ਦਿੰਦੀ ਹੈ, ਜਿਸ ਨੂੰ ਬੋਲਣਾ ਨਹੀਂ ਆਉਂਦਾ ਉਸਨੂੰ ਬੋਲਣਾ ਸਿਖਾ ਦਿੰਦੀ ਹੈ, ਮੂਰਖ ਤੋਂ ਸਿਆਣਾ ਕਰ ਦਿੰਦੀ ਹੈ, ਖਲ ਚਤੁਰ ਬਕੀਤਾ ਸਿਆਣਾ ਕਰ ਦਿੰਦੀ ਹੈ। ਵਾਹ, ਐਸੇ ਗੁਰੂ ਨੂੰ ਵਾਹ ਕਰਨ 'ਤੇ ਜੀ ਕਰਦਾ, ਤਾਂ ਹੀ ਅਸੀਂ ਵਾਹਿਗੁਰੂ ਕਹਿੰਦੇ ਹਾਂ। ਵਾਹ ਗੁਰੂ ਵਾਹ, ਕਮਾਲ ਹੈ ਗੁਰੂ ਤੂੰ ਕਮਾਲ ਹੈ। ਐਸੇ ਗੁਰ ਕੋ ਬਲ ਬਲ ਜਾਈਏ, ਵਾਹ, ਬੜੇ ਪਿਆਰ ਨਾਲ, ਸ਼ੌਕ ਨਾਲ, ਜਜ਼ਬੇ ਨਾਲ, ਉਬਾਲ ਵਿੱਚ ਕਹਿੰਦੇ ਆ, ਵਾਹ ਗੁਰੂ ਵਾਹ, ਵਾਹ ਗੁਰੂ ਕਮਾਲ ਹੈ, ਵਿਸਮਾਦ, ਵੰਡਰਸ, ਵਾਓ, ਜਜ਼ਬਾ ਹੈ, ਵਾਹ ਗੁਰੂ। ਦੁਨੀਆ ਮੰਤਰ ਪੜ੍ਹਦੀ ਰਹਿੰਦੀ ਹੈ, ਕੋਈ ਨਾ ਕੋਈ ਮੰਤਰ ਪੜ੍ਹਦੀ ਰਹਿੰਦੀ ਹੈ। ਤਾਂ ਭਾਈ ਗੁਰਦਾਸ ਜੀ ਵੀ ਕਹਿੰਦੇ ਨੇ, ਜੇ ਤੂੰ ਕੋਈ ਮੰਤਰ ਪੜ੍ਹਨਾ ਹੀ ਹੈ ਤਾਂ ਗੁਰੂ ਕੋਲੋਂ ਸਿੱਖ, ਗੁਰੂ ਜਿਹੜਾ ਤੈਨੂੰ ਗਿਆਨ ਦਿੰਦਾ। ਇਸ ਕਰਕੇ ਇਸੀ ਨੂੰ ਹੀ ਕਹਿ, ਵਾਹ ਗੁਰੂ ਵਾਹ ਤੂੰ ਕਮਾਲ ਹੈ, ਵਾਹਿਗੁਰੂ ਗੁਰੂ ਮੰਤਰ ਹੈ ਮੇਰੇ ਵਾਸਤੇ, ਇਹ ਮੰਤਰ ਹੈ, ਤੂੰ ਜਿਹੜੀ ਸੁਮਤ ਮੈਨੂੰ ਬਖਸ਼ੇਗਾ, ਤੂੰ ਵਾਹ ਹੈ, तू जिहड़ा मैनू ज्ञान देगा, तू जिहड़ा मैनू पकड़ के कहेगा जाग रे मन जागन हारे, तू जिहड़ा मैनू पकड़ के कहेगा वो बंदे खोज दिल हर रोज। वाह गुरु तू वाह, स्वाद आया ना वाहिगुरु कहण दा। पर मैं बोला वाहिगुरु राम अल्लाह गॉड खुदा और सुत्ता रवा अज्ञानता च रवा भुलेखे च रवा, करम मेरे डीड्स मेरे एक्शंस बिल्कुल गुरु की मत तो उलट होन, तो फिर मैं गुरु नू वाह नहीं कह रहा, अपने आप नू भुलेखे सिर्फ पा रहा कि मैं तैनू वाह कह लिया पर तेरी सुननी कोई नहीं। पर स्वाद ही चाके विस्माद ही चाके वाह गुरु तू वाह कमाल है, क्या तू सुनिया देना सबसे ऊपर गुरु शब्द विचार टॉप ऑफ द वर्ड सुनिया देना तू मेरे गुरु, तेरे सुने उत्ते कोई होर कुछ नहीं है, क्यों सब तो ऊपर रब है, तेरा सुनिया सतपुरख जिन जानिया सतगुर दिसका नाम, तू रब नू जानदा है इस करके तेरा सुनिया भी रब दे, ये वडूचा होवे कोई इतनी सुचे को जाने सो तेरा सुनिया भी ते रब दे बराबर है, ताई ते गुरु प्रसाद है तेरा सुनिया। असी गुरु की गल छड़ के गुरु का सुनिया लैण की बजाए भगत माल दियां कहानियां सुनते रहते हैं क्योंकि सानू सीरियल और कहानियां का शौक है। भगत माल का लखारी कहता है कबीर की मां गुस्से विच फ्रस्ट्रेट होके औखी होके कहती पई है साढ़े कुल विच तां किसी ने राम का नाम लिया कोई नहीं सी, जदों का मेरे पुत्र ने माला फड़ी है राम नाम की तां तो घर विच सुख कोई नहीं रहा। हुण साध संगत जी की यह कहानी चंगी है जिहड़ी असीं गुरुद्वारिआं सुनाई जा रहे हैं और बड़े ध्यान नाल सुनी जा रहे हैं और उहदा नाम रख्या महान कीर्तन दरबार विच इज़ टोटली कंट्राडिक्टी टू गुरु ग्रंथ साहब डॉक्ट्रिन, गुरु साहब का डिवाइन मैसेज तो उलट सामने बैठ के कह रहा कीर्तन दरबार और सुना रहा जदों का पुत्र ने राम नाम लैना शुरू किया है कबीर की माँ कहती पी है। पर जिस कॉर्नर नू पढ़ो प्रोफेसर साहब सिंह जी डॉक्टर गोपाल सिंह जी डॉक्टर मनमोहन सिंह जी और दुनिया भर के जितने भी मेहनत करके खोज करके जिन्होंने बाणी की बणतर साढ़े सामने रखी उन्हां चो कोई भी नहीं लिखता कि गुरु ग्रंथ साहिब कबीर की माँ की बाणी है। फिर कबीर की माँ की बाणी इस कहानी विच कित्थों आ गई, गुरु ग्रंथ साहिब दे विच कबीर की माँ होवे ते भावें दुनिया का कोई इंसान होवे जो यूनिवर्सल ट्रुथ सतगुर की मत दे नाल मैच नहीं खाती, जे उस बेअंत एक अकाल पुरख बारे सुनिया दे के मनुख नू हरजन ऐसा चाहिए जैसा हारी होए जिन्ना नहीं उठांदी उस दी बाणी गुरु ग्रंथ साहिब विच दर्ज नहीं कीती गई, तो कबीर दी मां ते कंप्लेंट कर रही है टॉन्ट कर रही है। आस्तिकता तो नास्तिकता वल लजाण दा होका पड़दी पई है, वह किवें आ सकदी है बाणी। फिर गुरु साहब लिखते हैं बाणी दी बणतर बाणी दियां धुनां उपर लिखते ने जिस अक्षी शब्द पढ़ रहे सां मलक मुरीद तथा चंद्रहा सोहिया की धुन गावनी माज की वार महला पहला। ये गुरु साहब इतनिया सारिया गल्लां लिखते हैं, गुरु साहब सिरलेख विच सब कुछ लिखते ने, तो ये सिरलेख विच लिखा होना चाहिए सी बिलावल बाणी भगतां की कबीर जीओ की ते कबीर जीओ की माता जी की, पर इंज नहीं है कबीर जीओ की है। अते गुरु नानक पातशाह ने चैक की हुई है ते गुरु अर्जन पातशाह ने चढ़ान वेले डबल चैक की हुई है, ता ही जिथे चैक कर देंदे हैं गुरु अर्जन पातशाह उन्हां तो बाद लिखते ने शुद्ध, उन्हां तो बाद लिखते ने शुद्ध की चै। जदों आसा की वार पढ़ते हैं ना पौड़ी वडे किया वड्याइया किस कह ना कह जाए सो करता कादर करीम दे जिया रिस समाए साई कार कमावनी तुर छोटी तिन्ने पाए नानक एक ही बारी और दूजी नहीं जाए सो करे जो तिसे रजाए सो करे जो तिसे रजाए। उस तो बाद रागी सिंह पढ़ दें देन शुद्ध, गुरु अर्जन पातशाह कहते मैं चढ़ान वेले शुद्ध कर ली है शुद्ध करैक्ट। जे गुरु साहब इतनी सारिया गल्ला लिख देन तो इस रहाउ च कोई रमस है। असी एक शब्द पढ़िया सी, मुस मुस रोवे कबीर की माई, ये बारक कैसे जीवे रघुराई। वो बारे भी कहानी सुनाई जाती है, कबीर की माँ मुस मुस करके रो रही है, डुसक डुसक के रो रही है, मेरा बारक है कबीर काम कोई नहीं करता। तो गुरबाणी सानू कहती है उद्यम करेंद्या जियो तू कमाम दिया सुख पुंज। गुरबाणी सानू सिखाती है आत्मा कर काम सब चीत निरंजन नाल। गुरबाणी सानू सिखाती है किरत विरत कर धर्म की हथों दे के भला मनाए। तो गुरबाणी तो नहीं कहती भी वेले बह जाओ, गुरबाणी तो नहीं कहती कुछ काम ना करो, लोगों के पैसों से पलिया करो, गुरबाणी तो नहीं सिखाती। लोकी कमाण तू संत बन के बैठ जा, लोकी तेरे गोडे कुटन, लोकी तेनू पैसे मत्था टेकन, तू एयर कंडीशन कमरे च रवें, मर्सिडीज कार च बैठे, रैड कारपेट उत्ते चिट्टी जुराब पा के पैर रखें, ये गुरबाणी नहीं कहती। गुरबाणी कहती है तू कमा अतों हथों दे के भला मनाए कर। एक और शब्द पढ़ दे स, गोबिंद 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 सिंह नाम दियो मन लीना, आड़ दाम को छीपड़ो होयो लाखीना, बुनना तनना त्याग कै प्री चरण कबीरा। सानू सुनाई जाते भगत माल दी मुताबिक कबीर ने बुनना तनना त्याग दिता सी, छोड़ दिता सी कि असी सारे नौकरियां छोड़ दईए, कि सारे काम छोड़ दईए, कि सारे बिजनेस छोड़ दईए, घर बह दईए, निठल्ले हो जाइए, लोगों को दान मंगया करिए, भिखारी हो जाइए। गुरु तो सिखांदा है तू किरत विरत करनी है, ते करनी केवल अपने शरीर अपने टब्बर तक ही नहीं, लोड़वंदा दी बांह भी फड़नी है। सानू सिखाया तू काम करना है, जे काम करना है तो यह कहानी भी गुरु ग्रंथ साहिब दे लॉजिक तो उलट जा रही है। मैं 10-15 साल पुरानी एक राइटिंग पढ़ी सी कि भारत विच उस वेले शायद 90 करोड़ दुनिया सी, तां आंकड़े आए सन कि 60 लाख साधु बाबे बिल्कुल वेले ने, लोकां दी माया ते पलदे ने। 60 लाख जे काम करन लगन भारतीय इकानमी कित्थे जाएगी, 60 लाख जे काम करन लगन तां भारत दे गरीबां दी गरीबी दूर हो सकती है, पर वो 60 लाख गरीबां दे पैसे चूसदे ने। गरीब अपने बच्चे दे मुँह च रोटी नहीं पाता, उन्हां बाबिआं नूं मत्था टेकांदा। हुण 60 लाख दे खौरे 2 करोड़ हो गए हुण। इंसान नूं सिखाया वर्क इज वर्शिप, मेहनत कर, दसा नौआं दी किरत करिया कर। हुण अज दसदे ने हमारे कुल कौने राम कहो, कबीर साहब कह रहे हैं कुल की होंदा है, कुल होंदा है मेरे पिता मेरे दादे पड़दादे दी जात दा एक कुल चलदा आ रहा है, ते उस कुल विच अगे मेरे जड़े बच्चे ने तुसी साडे कुल दे हो, इस तरह कुल ओनू कहंदे ने। पर कबीर साहब एक बिरती बयान कर रहे ने, कबीर साहब एक मन मत वाली जड़ी भैड़ी बुद्धि वाली दुरमत वाली मत होंदी है ना, उसनू मां कह रहे ने, जिसनू कहंदे ने माए मूडो तै गुरु की जाते भरम ना जाए। वो कनैक्शन कट दो, जिथों तुहानू भैड़ी मत आती है ऐसी मां भैड़ी मत वाला मैसेज नहीं लेना चाहिए, चंगी मत वाली मां वाला मैसेज लिया कर। तो कबीर साहब कहते हैं मेरी जड़ी सुरत मत मन बुद्ध है वो सीधे पासे पै गई, पर जड़ी मेरी पहली कुमत रूपी मेरी मत सी ना भैड़े ख्याल वाली मत, वो कहती है कि हो गया कुल उथे कहण दा भाव है कुल मेरे ए सारे इंद्रे ज्ञान इंद्रे, ए जड़े मेरे हाथ पैर मेरे इंद्रे ज्ञान इंद्रे ने, मेरे तियां पुत्र हैं। हुण कबीर साहब कहंदे ने जदों भी इंसान, हुण सारी दुनिया लिए मैसेज है, जदों भी इंसान झूठ नूं छड़ के सच वाले पासे जाना चाहता है अंदरों बड़ी कशमकश करनी पैंदी है, इहदे मम्मी पापा रोक लैंदे ने, ये भैन भरा रोक लेंदे ने, है तू अमृत छक लेंगा शराब छोड़ देगा, लै फिर पार्टी किवें करेगा, लै फिर जात बरादरी तेरे धियां पुत्र का रिश्ता कोई नहीं लेगा, लै फिर है हो जाएगा हो जाएगा, कशमकश चलती है। ये तो हो गए रिश्तेदार, पर अपनी कशमकश चलती है, लोग कहे रह गए हैं बिजनेस कुछ नहीं करता, कमाइया किस तरह करेगा, लै फिर सोसाइटी समाज किवें जीवेगा, लै तेनू डांस भी नहीं आता, लै तू कई कज्जे कपड़े पाउण लग पिया, कल ही बच्ची मैनूं दस रही सी वीर जी ਤੁਸੀਂ ਲੈਕਚਰ ਦਿੰਦੇ ਹੋ ਕਿ ਕੱਜੇ ਨੂਟੇ ਕੱਪੜੇ ਪਾਉਣਾ ਚਾਹੀਦਾ। ਅੱਜ ਕੱਲ੍ਹ ਸਕੂਲ ਕਾਲਜ ਵਿੱਚ ਬੱਚੀਆਂ ਇੱਕ ਦੂਜੀਆਂ ਨੂੰ ਕਹਿੰਦੀਆਂ ਨੇ, ਹੈਂ ਤੂੰ ਪੂਰੀ ਬਾਂਹ ਵਾਲੀ ਕਮੀਜ਼ ਪਾ ਲਈ ਹੈ, ਕੱਜੇ ਗਲੇ ਵਾਲੇ ਕੱਪੜੇ ਪਾ ਲੈਣੇ, ਤੂੰ ਭੈਣ ਜੀ ਹੋ ਗਈ ਹੈ। ਅਤੇ ਜਿਹੜਾ ਮੁੰਡਾ ਸ਼ਰਾਬ ਨਾ ਪੀਏ, ਜਿਹੜਾ ਮੁੰਡਾ ਅੰਮ੍ਰਿਤ ਛਕਣਾ ਚਾਹੁੰਦਾ ਹੋਵੇ, ਉਹਨੂੰ ਸਕੂਲ ਕਾਲਜ ਵਾਲੇ ਮੁੰਡੇ ਛੇੜਦੇ, ਹੈਂ ਮੰਮੀ ਕਾ ਬੇਟਾ ਹੋ ਗਿਆ, ਯੂ ਮੰਮਾਸ ਬੋਆਏ। ਬੇਟਾ ਜੋ ਅਗਰ ਸ਼ਰੀਫ ਹੋ ਗਿਆ ਨਾ, ਲੋਕ ਭੇਜ ਦੇਣਗੇ ਤੇਰੇ ਕੋ, ਇਸ ਲਈ ਥੋੜ੍ਹੀ ਬਹੁਤ ਸ਼ਰਾਬ ਚਲਤੀ ਹੈ, ਥੋੜ੍ਹਾ ਬਹੁਤ ਡਾਂਸ ਚਲਤਾ ਹੈ, ਥੋੜ੍ਹਾ ਬਹੁਤ ਕਿਸੀ ਲੜਕੀ ਕੋ ਛੇੜ ਦੇਣਾ ਚਾਹੀਏ, ਕੋਈ ਦੋ ਚਾਰ ਫਰੈਂਡ ਬਣਾ ਕੇ ਰੱਖਣੀ ਚਾਹੀਏ। ਇਹ ਵਿਗਾੜ ਦੇਣ, ਅੰਦਰ ਕਸ਼ਮਕਸ਼ ਚਲਦੀ ਹੈ। ਦੇਖੋ ਜੀ, ਸਭ ਨੇ ਬੁਆਏਫ੍ਰੈਂਡ ਬਣਾਏ, ਗਰਲਫ੍ਰੈਂਡ ਬਣਾਏ, ਆਪੋ ਆਪਣੀ ਲਵ ਮੈਰਿਜ ਕਰਾ ਕੇ ਸੈਟਲ ਹੋ ਗਏ, ਮੇਰਾ ਬੱਚਾ ਸਿੱਧੇ ਪਾਸੇ ਟੁਰਨਾ ਚਾਹੁੰਦਾ ਹੈ, ਸਾਨੂੰ ਰਿਸ਼ਤਾ ਹੀ ਨਹੀਂ ਮਿਲਦਾ ਪਿਆ, ਅਸੀਂ ਕਿਹਾ ਸਾਦਾ ਆਨੰਦ ਕਾਰਜ ਕਰਾਉਣਾ ਹੈ, ਕੋਈ ਰਿਸ਼ਤਾ ਹੀ ਨਹੀਂ ਮਿਲ ਰਿਹਾ, ਹੈ ਸ਼ਰਾਬ ਵੀ ਨਹੀਂ ਵੰਡੋਗੇ, ਕਸ਼ਮਕਸ਼। ਅਵਲ ਤਾਂ ਆਪਣਾ ਚਿੱਤ ਨਹੀਂ ਕਰਦਾ ਮੈਂ ਸਿੱਧੇ ਪਾਸੇ ਟੁਰਾਂ, ਜੇ ਚਿੱਤ ਕਰਦਾ ਤਾਂ ਘਰ ਵਾਲੇ ਨਹੀਂ ਟੁਰਨ ਦਿੰਦੇ, ਜੇ ਚਿੱਤ ਕਰਦਾ ਤਾਂ ਸਮਾਜ ਵਾਲੇ ਨਹੀਂ ਟੁਰਨ ਦਿੰਦੇ, ਹੇਠਲੇ ਉਤਲੇ ਨਹੀਂ ਟੁਰਨ ਦਿੰਦੇ। ਇਕੱਲਾ ਵੀ ਮਨੁੱਖ ਸੋਚਦਾ, ਹੈ ਇਕੱਲਾ ਰਹਿ ਜਾਵਾਂਗਾ, ਲੋਕ ਕੀ ਕਹਿਣਗੇ, ਤੇਰੇ ਧੀਆਂ ਦਾ ਰਿਸ਼ਤਾ। ਬੰਦਾ ਅੰਦਰੋਂ ਕਸ਼ਮਕਸ਼ ਕਰਦਾ ਹੈ, ਕਸ਼ਮਕਸ਼। ਤਾਂ ਕਬੀਰ ਸਾਹਿਬ ਇਨਸਾਨ ਦੀ ਇਸ ਬਿਰਤੀ ਨੂੰ ਬਿਆਨ ਕਰ ਰਹੇ ਨੇ। ਕਬੀਰ ਸਾਹਿਬ ਨੂੰ ਕੋਈ ਉਹਨਾਂ ਨੂੰ ਕੁਮੱਤ ਰੂਪੀ ਲੈਗ ਪੁਲਿੰਗ ਨਹੀਂ ਸੀ ਹੋ ਰਹੀ, ਕਬੀਰ ਸਾਹਿਬ ਇਨਸਾਨ ਦੇ ਉਹਦੇ ਛੂ 'ਚ ਪੈਰ ਪਾ ਕੇ ਇਨਸਾਨੀਅਤ ਨਾਲ ਜੋ ਵਾਪਰਦੀ ਹੈ ਉਹ ਐਗਜ਼ਾਮਪਲ ਦੇ ਰਹੇ ਨੇ। ਅਤੇ ਝੁਕਾਉਂਦੇ ਪਏ ਨੇ ਆਪਣੇ 'ਤੇ ਕਿ ਮੇਰੀ ਭੈੜੀ ਮੱਤ ਜਿਹੜੇ ਮੈਨੂੰ ਹਮੇਸ਼ਾ ਭੈੜ ਪਾਸੇ ਲਿਜਾਂਦੀ ਸੀ, ਉਹ ਕਹਿੰਦੀ ਪਈ ਹੈ ਹਮਾਰੇ ਕੁਲ ਕੌਣ ਨੇ ਰਾਮ ਕਿਉਂ, ਮੇਰੇ ਇਸ ਸਰੀਰ ਵਿੱਚ ਮੇਰੇ ਇਸ ਕੁਲ ਵਿੱਚ ਕਦੀ ਕੋਈ ਰੱਬ ਦਾ ਨਾਂ ਲੈਂਦਾ ਕੋਈ ਨਹੀਂ ਸੀ ਹੁੰਦਾ। ਹੁਣ ਕਹਿੰਦੇ ਉਹ ਕੁਮੱਤ ਕਹਿੰਦੀ ਹੈ ਜਬ ਕਿ ਮਾਲਾ ਲਈ ਨਿਪੂਤੇ, ਬਾਣੀ ਵਿੱਚ ਪੁੱਤਰ ਕਹਿੰਦੇ ਨੇ ਮਨ ਨੂੰ, ਚੰਚਲ ਮੱਤ ਬਾਰਕ ਬਪਰੀ ਕੀ ਸਰਪ ਅਗਨ ਕਰ ਮੇਲੇ। ਬਾਰਕ, ਬਾਰਕ ਕੌਣ ਹੈ, ਹਰ ਇਨਸਾਨ ਦਾ ਮਨ ਉਹਦਾ ਪੁੱਤਰ ਹੈ, ਹਰ ਇਨਸਾਨ ਦਾ ਮਨ ਜਿਹੜਾ ਉਹਦਾ ਪੁੱਤਰ ਹੈ ਉਸਦੀ ਚੰਚਲ ਮੱਤ ਹੈ, ਸਤਿਗੁਰ ਦੀ ਮੱਤ ਨਹੀਂ ਨਾ ਲੈਂਦਾ, ਤਾਂ ਹੀ ਉਹਨੂੰ ਗੁਰੂ ਸਾਹਿਬ ਗੁਰ ਕੀ ਮਾਤੂ ਲੈ ਆਣੇ, ਮਨ ਵੇਚਿਆ ਸਤਿਗੁਰ ਕੇ ਪਾਸ ਸਿਖਾਉਂਦੇ ਨੇ। ਚੰਚਲ ਮੱਤ ਵਾਲੇ ਪੁੱਤਰ ਦੀ ਗੱਲ ਕਰ ਰਹੇ ਨੇ ਕਿ ਇਹ ਜਦੋਂ ਸਤਿਗੁਰ ਦੀ ਮੱਤ ਲੈ ਕੇ ਸਿਆਣਾ ਹੋ ਗਿਆ, ਕਿਵੇਂ ਸਿਆਣਾ ਹੋ ਗਿਆ, ਮੇਰੇ ਰਾਮ ਹਮ ਬਾਰਕ ਹੈ ਹਰ ਪ੍ਰਭ ਕੇ ਆਣੇ, ਸਾਨੂੰ ਕੁਛ ਨਹੀਂ ਪਤਾ ਸੀ, ਸਾਨੂੰ ਕੋਈ ਸਮਝ ਨਹੀਂ ਸੀ, ਅਸੀਂ ਅਗਿਆਨਤਾ ਦੇ ਵਸ ਰਹਿੰਦੇ ਸਾਂ, ਪਰ ਹੋਇਆ ਕੀ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ, ਪਾਂਧਾ ਕਹਿੰਦੇ ਨੇ ਟੀਚਰ ਮਾਸਟਰ, ਮੇਰੇ ਰਾਮ ਹਮ ਬਾਰਕ ਹੈ ਹਰ ਪ੍ਰਭ ਕੇ ਆਣੇ, ਧੰਨ ਧੰਨ ਗੁਰੂ ਗੁਰ ਸਤਿਗੁਰ ਪਾਂਧਾ, ਜਿਨ ਹਰ ਉਪਦੇਸ਼ ਦੇ ਕੀਏ ਸਿਆਣੇ। ਸਿਆਣਾ ਜਦੋਂ ਕਰ ਦਿੰਦੇ ਨੇ ਤਾਂ ਮਨੁੱਖ ਦਾ ਮਨ ਜਾਗ ਪੈਂਦਾ, ਤਾਂ ਹੀ ਆਪਣੇ ਮਨ ਨੂੰ ਕਹਿੰਦਾ ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਫਿਰ ਇੱਧਰ ਉੱਧਰ ਨਹੀਂ ਜਾਂਦਾ, ਡੱਕੇ ਡੋਲੇ ਨਹੀਂ ਖਾਂਦਾ, ਸਤਿਗੁਰ ਨਾਲ ਰਹਿੰਦਾ ਮਨ। ਤਾਂ ਕਬੀਰ ਸਾਹਿਬ ਕਹਿੰਦੇ ਨੇ ਅਵਸਥਾ ਇਹ ਵਾਪਰਦੀ ਪਈ ਹੈ ਕਿ ਕੁਮੱਤ ਕਹਿੰਦੀ ਹੈ ਕਸ਼ਮਕਸ਼ ਬਈ ਸਿੱਧੇ ਪਾਸੇ ਨਹੀਂ ਜਾਣਾ, ਉਹ ਇਹ ਮਨ ਨੂੰ ਕੀ ਹੋਇਆ, ਇਹ ਮਨ ਨੇ ਰੱਬ ਦੇ ਨਾਂ ਦੀ ਮਾਲਾ ਫੜ ਲਈ ਹੈ। ਤਾਂ ਕਬੀਰ ਸਾਹਿਬ ਇਸ ਤਰ੍ਹਾਂ ਫੇਰਨ ਵਾਲੀ ਮਾਲਾ ਫੇਰਦੇ ਸਨ ਜਾਂ ਨਹੀਂ, ਪਰ ਕਬੀਰ ਸਾਹਿਬ ਨੂੰ ਪੁੱਛੀਏ, ਕਬੀਰ ਸਾਹਿਬ ਕਹਿੰਦੇ ਨੇ ਕਬੀਰ ਮੇਰੀ ਸਿਮਰਨੀ ਰਸਨਾ ਉੱਪਰ ਨਾਮ, ਇਹ ਕਬੀਰ ਸਾਹਿਬ ਦੀ ਮਾਲਾ ਹੈ। ਤਾਂ ਗੁਰੂ ਨਾਨਕ ਪਾਤਸ਼ਾਹ ਨੂੰ ਪੁੱਛੀਏ, ਨਾਨਕ ਪਾਤਸ਼ਾਹ ਕਹਿੰਦੇ ਨੇ ਨਾਨਕ ਨਾਮ ਪਦਾਰਥ ਦੀਜੈ ਹਿਰਦੈ ਕੰਠ ਬਣਾਈ, ਆਪਣੇ ਹਿਰਦੇ ਨੂੰ ਗਲਾ ਬਣਾ ਲੈ, ਕਿ ਹਿਰਦੇ ਵਿੱਚ ਚਿੱਤ ਵਿੱਚ ਭਾਈ ਰੇ ਰਾਮ ਕਹੋ ਚਿੱਤ ਲਾਏ, ਸਿੱਖ ਲੈ ਤੇਰਾ ਹਿਰਦਾ ਹਮੇਸ਼ਾ ਸੱਚ ਨਾਲ ਜੁੜਿਆ ਰਵੇ, ਹਮੇਸ਼ਾ ਸੱਚ ਨਾਲ ਜੁੜਿਆ ਰਹਿਣਾ ਸਿਮਰਨੀ, ਹਮੇਸ਼ਾ ਸੱਚ ਨਾਲ ਜੁੜੇ ਰਹਿਣ ਵਾਲੀ ਰਸਨਾ ਸਿਮਰਨੀ, ਇਹਨੂੰ ਇਸ ਤਰ੍ਹਾਂ ਮਾਲਾ ਫੇਰਨੀ ਨਹੀਂ ਪੈਂਦੀ। ਤਾਂ ਜੇ ਕਬੀਰ ਸਾਹਿਬ ਦੀ ਰਸਨਾ ਤੋਂ ਇਹ ਗੱਲ ਸਮਝ ਆਈ ਤੇ ਮੈਂ ਤੇ ਕੋਈ ਕਹਿਣ ਵਾਲਾ ਹੈ ਨਹੀਂ ਵੀ ਮਾਲਾ ਫੇਰੋ ਜਾਂ ਨਾ ਫੇਰੋ, ਕਬੀਰ ਸਾਹਿਬ ਨੂੰ ਪੁੱਛਿਆ ਸੀ, ਬਾਣੀ ਦੀ ਟੇਕ ਲੈ ਕੇ ਚੱਲਾਂਗੇ ਨਾ। ਹੁਣ ਪਤਾ ਲੱਗਾ ਕਿ ਮਨ ਜਦੋਂ ਭੈੜੇ ਪਾਸੇ ਤੋਂ ਚੰਗੇ ਪਾਸੇ, ਮਨ ਬਾਰਕ ਪੁੱਤਰ ਜਦੋਂ ਚੰਗੇ ਪਾਸੇ ਪੈ ਗਿਆ ਤੇ ਹਕੂਮਤ ਕਹਿੰਦੀ ਪਈ ਹੈ ਜਬਕੀ ਮਾਲਾ ਲਈ ਨੀ ਪੂਤੇ ਤਬ ਤੇ ਸੁੱਖ ਨਾ ਪਿਓ। ਅਸੀਂ ਆਪਣੇ ਸੁੱਖ ਦੀ ਡੈਫੀਨੇਸ਼ਨ ਰੱਖੀਏ, ਸਾਡੇ ਸੁੱਖ ਦੀ ਡੈਫੀਨੇਸ਼ਨ ਹੈ ਏਅਰ ਕੰਡੀਸ਼ਨਰ ਹੋਣ, ਹੇਰਾ ਫੇਰੀ ਨਾਲ ਜਿਸ ਤਰ੍ਹਾਂ ਮਰਜ਼ੀ ਕਮਾਈ ਆਵੇ, ਹਰ ਬੈਡਰੂਮ ਵਿੱਚ ਹੋਣ, ਲਿਵਿੰਗ ਰੂਮ ਵਿੱਚ ਵੀ ਹੋਣ, ਮੇਰੀ ਵਹੁਟੀ ਨੂੰ ਰੋਟੀ ਬਿਲਕੁਲ ਪਕਾਉਣੀ ਨਾ ਪਵੇ, ਚਾਰ ਪੰਜ ਮੇਡਸ ਹੋਣ, ਮੇਰੇ ਬੱਚਿਆਂ ਨੂੰ ਕੋਈ ਕੰਮ ਨਾ ਕਰਨਾ ਪਵੇ, ਠੰਡਾ ਪਾਣੀ ਗਰਮ ਦਾ ਨਲਕਾ ਲੱਗਾ ਹੋਵੇ, ਗੀਜ਼ਰ ਹੋਵੇ, ਮਕਾਨ ਬਹੁਤ ਵੱਡਾ ਹੋਵੇ, ਰਿਸ਼ਤੇਦਾਰੀ ਬਦਮਾਸ਼ਾਂ ਨਾਲ ਪੂਰੀ ਹੋਵੇ ਤਾਂ ਕਿ ਕੁੱਤੇ ਤੱਕ ਕੋਟਾ ਲੈਣਾ ਹੁੰਦਾ ਹੈ, ਕਈ ਜਗ੍ਹਾ ਗੜਬੜ ਹੋ ਜਾਂਦੀ ਹੈ, ਚਾਰੋਂ ਪਾਸੇ ਲੋਕ ਸ਼ਰੀਫ ਰਿਸ਼ਤੇਦਾਰ ਹੀ ਨਹੀਂ ਲੱਭਦੇ ਨੇ, ਸ਼ਰੀਫ ਕੁੜਮ ਨਹੀਂ ਲੱਭਦੇ ਨੇ, ਲੋਕ ਲੱਭਦੇ ਨੇ ਜੇ ਬਦਮਾਸ਼ ਪੂਰੀ ਸ਼ਹਿਰ ਵਿੱਚ ਰੱਖ ਰਖਾਈ ਹੋਵੇ। ਇਹਨਾਂ ਚੀਜ਼ਾਂ ਦਾ ਨਾਂ ਅਸੀਂ ਸੁੱਖ ਰੱਖਿਆ ਹੋਇਆ। ਬੜੀਆਂ ਬਾਹਾਂ ਨੇ, ਪੁੱਤਰ ਹੈ, ਇੱਕ ਸੰਤ ਜੀ ਆਪਣੀ ਮੁੱਠੀ ਚੰਨ, ਪੈਸਾ ਬਹੁਤ ਆ ਰਿਹਾ ਹੈ, ਦੁਨੀਆ ਦੀ ਸਾਰੀ ਲਗਜ਼ਰੀ ਸਾਡੇ ਕੋਲ ਹੈ। ਜਿਹੜੇ ਦੁਨਿਆਵੀ ਲਗਜ਼ਰੀ ਵਾਲੇ ਧਨ ਪਦਾਰਥ ਵਾਲੇ ਸੁੱਖਾਂ ਨੂੰ ਅਸੀਂ ਸੁੱਖ ਸਮਝ ਰਹੇ ਹਾਂ, ਜਿਹੜੇ ਬਾਈ ਐਨੀ ਮਿਸਚੀਵੀਅਸ ਮੀਨਸ ਦੇ ਨਾਲ ਕਮਾਉਣ ਨੂੰ ਸੁੱਖ ਸਮਝਦੇ ਹਾਂ, ਸਾਡੀ ਸੁੱਖ ਦੀ ਡੈਫੀਨੇਸ਼ਨ ਹੈ। ਅਤੇ ਭੈੜੀ ਮੱਤ ਕਹਿੰਦੀ ਹੈ ਉਹ ਜਿਹੜੇ ਮੈਂ 100 ਕਾਰਡ ਸੁੱਖ ਬਣਾਏ ਹੋਏ ਸਨ ਤਬ ਤੇ ਸੁੱਖ ਨਾ ਪਿਓ, ਤਾਂ ਤੋ ਸੁੱਖ ਨਹੀਂ ਮਿਲਦਾ ਪਿਆ, ਰਹਾਓ। ਤਾਂ ਕਬੀਰ ਸਾਹਿਬ ਕਹਿੰਦੇ ਨੇ, ਫਿਰ ਭਗਤ ਮਾਲ ਦੀ ਸਟੋਰੀ ਨੂੰ ਜਰਾ ਯਾਦ ਕਰੀਏ, ਉਹਦੇ ਵਿੱਚ ਉਹ ਕਹਿੰਦਾ ਕਬੀਰ ਦੀ ਮਾਂ ਕਹਿੰਦੀ ਪਈ ਹੈ ਕਿ ਕਬੀਰ ਰੋਜ਼ ਗਾਗਰ ਭਰ ਕੇ ਲਿਆਉਂਦਾ, ਕੋਰੀ ਗਾਗਰ ਭਰ ਕੇ ਲਿਆਉਂਦਾ। ਪੁੱਛੋ ਕਬੀਰ ਜੇ ਇਤਨਾ ਬਹੁਤ ਅਮੀਰ ਨਹੀਂ ਸਨ ਤੇ ਰੋਜ਼ ਕੋਰੀ ਰੋਜ਼ ਰੋਜ਼ ਤੁਸੀਂ ਘੜਾ ਖਰੀਦਦੇ ਹੋ? ਅੱਜ ਤੁਹਾਡੇ ਕੋਲ ਕਰੋੜਾਂ ਰੁਪਏ ਹੋਣ, ਰੋਜ਼ ਰੋਜ਼ ਤੇ ਫਰਿੱਜ ਨਹੀਂ ਖਰੀਦਦੇ? ਕਬੀਰ ਵੇਲੇ ਉਹ ਰੋਜ਼ ਰੋਜ਼ ਘੜਾ ਉਹਨਾਂ ਨੂੰ ਕੋਰਾ ਖਰੀਦਣਾ ਪੈਂਦਾ ਸੀ। ਪਤਾ ਨਹੀਂ ਕਿੱਥੋਂ ਕਿੱਥੋਂ ਕਹਾਣੀਆਂ ਜੋੜ ਲਈਆਂ ਨੇ, ਕਿਉਂਕਿ ਲਫ਼ਜ਼ ਜਿਹੜੇ ਗੁਰਬਾਣੀ ਦੇ ਨੇ ਉਹਨਾਂ ਦੀ ਗਹਿਰਾਈ ਵਿੱਚ ਅਸੀਂ ਜਾਣਦੇ ਨਹੀਂ ਹਾਂ। ਅਤੇ ਉਹਦੇ ਵਿੱਚ ਉਹ ਕਹਿੰਦਾ ਕਬੀਰ ਰੋਜ਼ ਕੋਰੀ ਗਾਗਰ ਭਰ ਕੇ ਲੈ ਆਉਂਦਾ ਅਤੇ ਇਹਦਾ ਕੰਮ ਵਿੱਚ ਮਨ ਨਹੀਂ ਲੱਗਦਾ, ਇਹਨੇ ਤਾਨਾ ਬਾਨਾ ਛੱਡ ਦਿੱਤਾ, ਤਾਨਾ ਬਾਨਾ ਕਛੂ ਨਾ ਸੂਝੈ, ਹਰ ਹਰ ਰਸ ਲਪਟਿਓ, ਹਰੀ ਹਰੀ ਕਰਦਾ ਰਹਿੰਦਾ। ਇਹ ਭਗਤ ਮਾਲ ਕਹਿੰਦਾ। ਹੁਣ ਗੁਰੂ ਪਾਤਸ਼ਾਹ ਜੀ ਨੂੰ ਪੁੱਛੀਏ, ਗੁਰੂ ਪਾਤਸ਼ਾਹ ਜੀ ਤੁਸੀਂ ਗੁਰੂ ਗ੍ਰੰਥ ਸਾਹਿਬ ਵਿੱਚ ਕਬੀਰ ਸਾਹਿਬ ਨੂੰ ਥਾਂ ਦਿੱਤੀ ਹੈ, ਕਬੀਰ ਸਾਹਿਬ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਵਿੱਚ ਹੈ, ਅਸੀਂ ਪੂਰੇ ਗੁਰੂ ਗ੍ਰੰਥ ਸਾਹਿਬ ਨੂੰ ਐਜ਼ ਏ ਗੁਰੂ ਮੱਥਾ ਟੇਕਨੇ ਹਾਂ, ਅਤੇ ਕਬੀਰ ਸਾਹਿਬ ਦੀ ਉਡਾਰੀ ਨੂੰ ਕੈਚ ਤਾਂ ਕਰੀਏ, ਸਤਿਗੁਰੂ ਜੀ ਸੁਮਤ ਬਖਸ਼ੋ। ਤਾਂ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਮੈਂ ਆਪਣੀ ਕੋਰੀ ਰੱਖੀ ਹੋਈ ਹੈ, ਕੀ ਜਪਜੀ ਪੜ੍ਹਦੇ ਹਾਂ, ਮੁੰਦਾ ਸੰਤੋਖ ਸ਼ਰਮ ਪੱਤ ਝੋਲੀ ਧਿਆਨ ਕੀ ਕਰੇ ਵਿਭੂਤ ਖਿੰਥਾ ਕਾਲ। ਅੱਗੇ ਪੜ੍ਹੋ, ਕੁਆਰੀ ਕਾਇਆ ਜੁਗਤ, ਮੇਰੀ ਜੁਗਤ ਪਤਾ ਕੀ ਹੈ, ਮੈਂ ਆਪਣੀ ਕਾਇਆ ਨੂੰ ਕੁਆਰੀ ਰੱਖਦਾ, ਵਰਜਿਨ। ਕਾਇਆ ਕੁਆਰੀ ਕਿਵੇਂ ਰਹਿ ਸਕਦੀ ਹੈ? ਇੱਕ ਤੇ ਵਿਆਹ ਸ਼ਾਦੀ ਜਾਂ ਸਰੀਰਕ ਮੇਲ ਕਰਕੇ ਵਿਚਾਰ ਕਰਨ ਵਾਲੀ ਕਾਇਆ ਕੁਆਰੀ ਨਹੀਂ ਹੈ, ਜਿਸ ਨੂੰ ਅਸੀਂ ਕਹਿੰਦੇ ਹਾਂ ਵੀ ਇਹ ਕੁਆਰਾ ਨਹੀਂ ਰਿਹਾ, ਪਰ ਆਪਣੀ ਆਤਮਾ ਆਪਣੇ ਮਨ ਨੂੰ ਵਿਕਾਰਾਂ ਤੋਂ ਸੁੱਚਿਆਂ ਰੱਖਣਾ, ਸਾਰੀ ਉਮਰ ਸੁੱਚਿਆਂ ਰੱਖਣਾ, ਭਾਵੇਂ ਪਤੀ ਪਤਨੀ ਦੇ ਮੇਲ ਦੇ ਨਾਲ ਪਰਿਵਾਰਕ ਬੱਚੇ ਵੀ ਹੋ ਗਏ ਨੇ, ਪਰ ਆਤਮਾ ਹਮੇਸ਼ਾ ਕੁਆਰੀ ਰੱਖਣੀ, ਵਿਕਾਰਾਂ ਤੋਂ ਸੁੱਚੀ ਰੱਖਣੀ। ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਸਿੱਧਾਂ ਨੂੰ, ਇਹ ਮੇਰੀ ਜੁਗਤ ਹੈ, ਦਿਸ ਇਜ਼ ਮਾਈ ਟੈਕਨੀਕ, ਕੁਆਰੀ ਕਾਇਆ ਜੁਗਤ। ਗੁਰੂ ਨਾਨਕ ਪਾਤਸ਼ਾਹ ਨੇ ਇੱਕ ਕਲਿਊ ਬਖਸ਼ਿਆ, ਉਹ ਕਲਿਊ ਇੱਥੇ ਲਗਾਇਆ, ਅਤੇ ਕਬੀਰ ਸਾਹਿਬ ਕਹਿੰਦੇ ਨੇ ਜਿਹੜੀ ਮੇਰੀ ਕੁਮਤ ਰੂਪੀ ਮਾਂ ਸੀ ਉਹ ਕਹਿੰਦੀ ਹੈ, ਕੁਮਤ ਕਹਿੰਦੀ ਹੈ ਕਿ ਇਹ ਕਬੀਰ ਇੰਜ ਕਰਦਾ ਨਹੀਂ। ਸਮਝ ਆਈ ਕਬੀਰ ਦੀ ਅਵਸਥਾ? ਨਿਤ ਉੱਠ ਕੋਰੀ ਗਾਗਰ ਆਨੈ, ਗਾਗਰ ਕੀ ਹੈ? ਇਹ ਸਰੀਰ, ਇਹ ਠੀਕਰਾ। ਸੁਰਤ ਮਤ ਮਨ ਬੁੱਧ ਨਾਲ ਬਣਿਆ ਇਹ ਸਾਰਾ ਜਿਹੜਾ ਸਰੀਰ ਹੈ, ਇਹ ਸੱਚ ਦੀ ਸੰਗਤ ਕਰਦਾ, ਵਿਕਾਰਾਂ ਤੋਂ ਰਹਿਤ ਰਹਿੰਦਾ, ਕੋਰਾ ਰਹਿੰਦਾ, ਕੋਰਾ ਭਾਵ ਵਰਜਿਨ, ਵਿਕਾਰਾਂ ਤੋਂ ਅਛੋਪਲਾ, ਜਿਸ ਨੂੰ ਕੋਰਾ ਦਾ ਮੈਨਾ ਸ਼ਬਦ ਕੋਸ਼ ਚੋਂ ਪੜਾਂਗੇ, ਕੋਰਾ ਜਿਸ ਨੂੰ ਜਲ ਟੱਚ ਨਹੀਂ ਹੋਇਆ, ਤੇ ਵਿਕਾਰਾਂ ਦਾ ਜਲ ਜਿਹਨੂੰ ਟੱਚ ਨਹੀਂ ਹੋਇਆ, ਭਾਵ ਜਿਸ ਨੂੰ ਤ੍ਰਿਸ਼ਨਾ ਦਾ ਜਲ ਨਹੀਂ ਟੱਚ ਹੋਇਆ, ਵਰਨਾ ਮਾਧੋ ਜਲ ਕੀ ਪਿਆਸ ਨਾ ਜਾਏ। ਜਿਸ ਨੂੰ ਤ੍ਰਿਸ਼ਨਾ ਦਾ ਜਲ ਟੱਚ ਨਹੀਂ ਹੋਇਆ, ਉਹ ਕੋਰੀ ਸੁੱਚੀ ਆਤਮਾ ਹੈ, ਉਹਦਾ ਮਨ ਸਾਫ ਹੈ। ਭਾਵੇਂ ਇਸਤਰੀ ਹੈ, ਮਰਦ ਹੈ, ਜੋ ਮਰਜ਼ੀ ਦੁਨੀਆ ਦਾ ਜੈਂਡਰ ਵਾਲਾ ਇਨਸਾਨ ਹੈ, ਜਿਸ ਨੂੰ ਵਿਕਾਰ ਸਤਾਉਂਦੇ ਨਹੀਂ ਹਨ, ਕੋਰਾ ਕੋਰੀ ਗਾਗਰ ਵਾਲਾ, ਉਸ ਦੀ ਸੁਰਤ ਮਤ ਮਨ ਬੁੱਧ ਦੀ ਗਾਗਰ। ਕਬੀਰ ਸਾਹਿਬ ਕਹਿੰਦੇ ਨੇ, ਮੇਰੇ 'ਤੇ ਇੱਕ ਅਵਸਥਾ ਵਾਪਰੀ, ਨਿਤ ਉੱਠ ਕੋਰੀ ਗਾਗਰ ਆਨੇ, ਭਾਵ ਹਰ ਵੇਲੇ ਹਰ ਰੋਜ਼ ਕੋਰੀ ਗਾਗਰ ਰੱਖਦਾ। ਲਿਪਤ ਜੀਓ ਗਿਓ, ਮੇਰਾ ਮਨ ਮਾਇਆ ਵਿੱਚ ਲਿਪਟਿਆ ਹੋਇਆ ਸੀ, ਉਹ ਵਾਲੇ ਖਿਆਲ ਚਲੇ ਗਏ। ਕਿਤਨੀ ਉੱਚੀ ਅਵਸਥਾ ਕਬੀਰ ਸਾਹਿਬ ਬਿਆਨ ਕਰ ਰਹੇ। ਲਿਪਤ ਜੀਓ ਗਿਓ, ਮੇਰਾ ਮਨ ਹਰ ਵੇਲੇ ਖੱਚਤ ਰਹਿੰਦਾ ਸੀ, ਪੈਨੀਟ੍ਰੇਟਿਡ, ਇੰਡਲਜਡ, ਖੱਚਤ, ਚਿਪਕਿਆ ਹੋਇਆ। ਉਹ ਲਿਪਤ ਜੀਓ ਗਿਆ, ਵੋ ਦਿਨ ਅਬ ਗਏ, ਜਬ ਹਮ ਹੇਰਾ ਫੇਰੀ ਕੇ ਪੈਸੇ ਕਮਾਤੇ ਥੇ। ਲਿਪਤ ਜੀਓ ਗਿਓ, ਤਾਨਾ ਬਾਨਾ ਕਛੂ ਨਾ ਸੂਝੇ। ਤਾਨਾ ਬਾਨਾ, ਤੇ ਤਾਨਾ ਬਾਨਾ ਮੈਂ ਪੜ੍ਹ ਰਿਹਾ ਸੀ ਤੇ ਮੈਂ ਹੈਰਾਨ ਹੋ ਰਿਹਾ ਸੀ। ਤਾਨਾ ਬਾਨਾ ਜਦੋਂ ਕਬੀਰ ਸਾਹਿਬ ਦੇ ਬਾਰੇ ਕਹਿੰਦੇ ਨੇ ਵੀ ਉਹ ਜੁਲਾਏ ਸਨ, ਉਹ ਇਸ ਤਰ੍ਹਾਂ ਕੱਪੜਾ ਉਣਦੇ ਸਨ, ਜੀ ਦੇਖੋ ਜੀ ਉਹਦੀ ਮਾਂ ਰੋ ਰਹੀ ਹੈ। ਕਬੀਰ ਕਹਿੰਦਾ, ਜਬ ਲਗ ਤਾਗਾ ਬਾਉਂ ਬੇਈ, ਤਬ ਲਗ ਵਿਸਰੇ ਰਾਮ ਸਨੇਈ। ਜਦੋਂ ਮੈਂ ਫੂਕ ਮਾਰ ਕੇ ਉਹਦੇ ਵਿੱਚ ਧਾਗਾ ਪਾਉਂਦਾ, ਉਤਨੀ ਦੇਰੀ 'ਚ ਰੱਬ ਵਿਸਰ ਜਾਂਦਾ ਹੈ। ਇਹ ਸਾਨੂੰ ਕਹਾਣੀ ਸੁਣਾਉਂਦੇ ਨੇ, ਪਰ ਤਾਨਾ ਬਾਨਾ ਅਸੀਂ ਉਸ ਦਿਨ ਵੀ ਸਮਝਿਆ ਸੀ, ਅੱਜ ਵੀ ਅਸੀਂ ਸਮਝ ਲਈਏ। ਤਨਨਾ ਬੁਨਣਾ, ਤਾਨਾ ਬਾਨਾ, ਤਾਨਾ ਹੁੰਦਾ ਜਿਹੜੇ ਉਹ ਸਾਰੇ ਧਾਗੇ ਨੇ, ਔਰ ਇਹਨਾਂ ਵਿੱਚੋਂ ਜਿਹੜਾ ਇੱਕ ਧਾਗਾ ਇੰਜ ਪਾਉਂਦੇ ਨੇ, ਜਿਹੜੇ ਲੋਕ ਕੱਪੜੇ ਦਾ ਕੰਮ ਕਰਦੇ ਨੇ, ਖੱਡੀ ਦੇਖਦੇ ਨੇ, ਕੱਪੜੇ ਦੀ ਕੰਸਟਰਕਸ਼ਨ ਨੂੰ ਦੇਖਦੇ ਨੇ, ਉਹ ਜਾਣਦੇ ਨੇ ਕਿ ਜਿਹੜੇ ਸਾਰੇ ਵਰਟੀਕਲ ਨੇ ਉਹਨਾਂ ਵਿੱਚ ਇੱਕ ਹੋਰੀਜ਼ੋਂਟਲ ਜਿਹੜਾ ਧਾਗਾ ਪੈਂਦਾ ਉਹਨੂੰ ਬਾਨਾ ਕਹਿੰਦੇ ਨੇ, ਉਸਨੂੰ ਪੇਟਾ ਕਹਿੰਦੇ ਨੇ। ਤਾਣਾ ਪੇਟਾ, ਇਸ ਤਰ੍ਹਾਂ ਧਾਗਾ ਬਣਦਾ। ਅਤੇ ਆਮ ਇਹ ਕਹਾਵਤ ਹੈ, ਕਿਹੜੇ ਖਿਆਲਾਂ ਵਿੱਚ ਪਿਆ ਹੋਇਆ, ਕਿਹੜੀ ਬੁਣਤੀ ਬੁਣੀ ਜਾ ਰਿਹਾ, ਕਿਹੜਾ ਤਾਨਾ ਬਾਨਾ ਕਰੀ ਜਾ ਰਿਹਾ, ਕੀ ਤੰਦਾ ਬੁਣਦਾ ਪਿਆ, ਇਹ ਤੁਸੀਂ ਦੋਨੋਂ ਬੈਠ ਕੇ ਕੀ ਤੰਡਦੇ ਬੁਣਦੇ ਪਏ ਹੋ। ਇਹ ਅਖਾਣ ਹੈ, ਭੈੜੇ ਖਿਆਲਾਂ ਦਾ ਤਾਣਾ ਪੇਟਾ ਕਰਦੇ ਰਹਿਣਾ। ਤਾਂ ਕਬੀਰ ਸਾਹਿਬ ਕਹਿੰਦੇ ਨੇ, ਭੈੜੇ ਖਿਆਲ ਕੀ ਨੇ, ਆਓ ਨਿੰਦਾ ਕਰੀਏ ਕਿਸੇ ਦੀ, ਹੁਣ ਉਸਦਾ ਵਿਗਾੜ ਕਿਸ ਤਰ੍ਹਾਂ ਕਰਨਾ ਹੈ, ਆਓ ਨਿੰਦਾ ਕਰੀਏ ਕਿਸੇ ਦੀ, ਹੁਣ ਉਸਦਾ ਬਰਬਾਦੀ ਕਿਵੇਂ ਕਰਨੀ ਹੈ, ਡਿਸਟਰਕਸ਼ਨ ਵਾਲੇ ਸੋਚ। ਕਿਸੇ ਦੀ ਨਿੰਦਾ ਕਰਨੀ, ਕਿਸੇ ਦੇ ਭੈੜੇ ਬਾਰੇ ਪਲਾਨਿੰਗ ਕਰਨੀ, ਕਿਸੇ ਦੇ ਨਾਲ ਬੈਠ ਕੇ ਕਿਸੇ ਦੀ ਲੈਗ ਪੁਲਿੰਗ ਕਰਨੀ, ਕਿਸੇ ਦਾ ਰਿਸ਼ਤਾ ਤੁੜਵਾ ਦੇਣਾ, ਕੁਛ ਨਾ ਕੁਛ ਐਸਾ ਕਰਨਾ ਕਿ ਦੂਜੇ ਨੂੰ ਭੈੜਾ ਕਰਾਰ ਕਰਨਾ, ਤਾਨਾ ਬਾਨਾ। ਕਬੀਰ ਸਾਹਿਬ ਕਹਿੰਦੇ ਨੇ, ਉੱਚੀ ਅਵਸਥਾ ਬਣ ਗਈ, ਤਾਨਾ ਬਾਨਾ ਕਛੂ ਨਾ ਸੂਝੇ। ਹੋਇਆ ਕਿ ਮੇਰੇ ਮਨ ਦੀ ਅਵਸਥਾ ਬਣ ਗਈ ਹੈ, ਮੇਰੀ ਸੁਰਤ ਮਤ ਮਨ ਬੁੱਧ ਘੜੀ ਗਈ ਹੈ, ਹਰ ਹਰ ਰਸ ਲੱਭਦੇ ਹੋ, ਸੱਚ ਨਾਲ ਜੁੜ ਗਈ ਹੈ। ਫਿਰ ਭੁਲੇਖਾ ਪੈਂਦਾ ਭਗਤ ਮਾਲ ਨੂੰ। ਭਗਤ ਮਾਲ ਵਾਲਾ ਸੋਚਦਾ, ਕਬੀਰ ਦੀ ਮਾਂ ਘਰ ਦੇ ਬਾਹਰ ਖੜੇ ਹੋ ਕੇ ਕਹਿ ਰਹੀ ਹੈ, ਸੁਣੋ ਜਿਠਾਨੀ, ਸੁਣੋ ਦਰਾਨੀ, ਇਹ ਗੜਬੜ ਹੋ ਗਈ ਹੈ, ਦਰਾਣੀਆਂ ਜਿਠਾਣੀਆਂ ਸੁਣੋ। ਹੁਣ ਇਹ ਕਿਸੇ ਨੂੰ ਪਤਾ ਨਹੀਂ ਹੈ ਕਬੀਰ ਸਾਹਿਬ ਦੀ ਦਰਾਣੀ ਜਿਠਾਣੀ ਮਾਂ ਦੀਆਂ ਹੈ ਸਨ ਕਿ ਨਹੀਂ, ਪਰ ਭਗਤ ਮਾਲ ਵਾਲਾ ਲਿਖਦਾ। ਗੁਰੂ ਗ੍ਰੰਥ ਸਾਹਿਬ ਪੜ੍ਹ ਕੇ ਦੇਖਿਆ ਤਾਂ ਪਤਾ ਲੱਗਾ, ਗੁਰਮਤ ਵਿੱਚ ਦਰਾਣੀ ਜਿਠਾਣੀ ਕਹਿੰਦੇ ਨੇ ਆਸ਼ਾ ਤ੍ਰਿਸ਼ਨਾ ਨੂੰ, ਏਕ ਸਵਾਨ ਦੋਇ ਸਵਾਨੀ ਨਾਲ, ਆਸ਼ਾ ਤ੍ਰਿਸ਼ਨਾ। ਨਨਾਣ ਨਨਦ ਕਿਹਨੂੰ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਜੀ, ਨਨਦ ਨਨਾਣ, ਦੇਵਰ ਜੇਠ, ਦੇਵਰ ਜੇਠ ਹੋਏ, ਸੱਸੂ ਕਾ ਡਰ ਕਿਸ। ਸੋ ਗੁਰਬਾਣੀ ਦੇ ਇਹ ਪ੍ਰਤੀਕ, ਅਸੀਂ ਇੱਕ ਕੈਸੇਟ ਹੈ ਉਸਦਾ ਨਾਮ ਮਾਂ ਹੈ, ਸੈਮੀਨਾਰ ਕੀਤਾ ਸੀ, ਮਾਤਾ ਮਤ, ਪਿਤਾ ਸੰਤੋਖ, ਸੱਤ ਭਾਈ ਕਰ ਇਹ ਵਿਸੇਖ, ਉਹ ਸਾਰੇ ਸ਼ਬਦ ਦੇ ਵਿੱਚ ਅਸੀਂ ਰਿਸ਼ਤੇਦਾਰ ਲੱਭੇ ਸਨ ਕਿ ਗੁਰਬਾਣੀ ਅਨੁਸਾਰ ਕਿਹੜੇ ਰਿਸ਼ਤੇਦਾਰ ਅਸੀਂ ਬਣਾਉਣੇ ਹਨ, ਆਪਣੇ ਘੜਨੇ ਹਨ। ਅਤੇ ਗੁਰਬਾਣੀ ਪੜ੍ਹ ਕੇ ਦੇਖਿਆ, ਸੱਸੂ ਦਾ ਮੈਨਾ ਹੈ, ਜਿਹੜੀ ਸੱਸ ਸੱਚ ਦੇ ਗੁਣਾਂ ਨਾਲ ਜੁੜ ਗਈ ਹੈ ਉਹ ਹੋਰ ਹੈ, ਪਰ ਜਿੱਥੇ ਸੱਸੂ ਆਇਆ ਉੱਥੇ ਸੱਸੂ ਦਾ ਮਤਲਬ ਆਇਆ ਮਾਇਆ। ਅਤੇ ਮਾਂ ਦੇ ਦੋ ਪੁੱਤਰ ਹੁੰਦੇ ਨੇ ਜਾਂ ਤ੍ਰੈ ਪੁੱਤਰ ਹੁੰਦੇ ਨੇ, ਤਾਂ ਜਿਹੜਾ ਪਤੀ ਹੈ ਇਹਦੇ ਵੱਡੇ ਭਰਾ ਨੂੰ ਜੇਠ ਕਹਿੰਦੇ ਨੇ, ਇਹਦੇ ਛੋਟੇ ਭਰਾ ਨੂੰ ਦੇਵਰ ਕਹਿੰਦੇ ਨੇ। ਤਾਂ ਮਾਇਆ ਦੇ ਪੁੱਤਰਾਂ ਵਿੱਚੋਂ ਜੇਠ ਅਤੇ ਦੇਵਰ ਇਹ ਦੋਨੋਂ ਕੌਣ ਨੇ, ਨਨਾਣ ਕੌਣ ਨੇ? ਆਸ਼ਾ ਤ੍ਰਿਸ਼ਨਾ ਵਿਕਾਰ ਇੰਦਰੇ ਗਿਆਨਿੰਦਰੇ, ਜਿਹੜੇ ਅਗਿਆਨਤਾ ਵਸ ਇਹਨਾਂ ਵਿੱਚ ਰਹਿੰਦੇ ਨੇ। ਮੈਂ ਕੋਈ ਬਹੁਤ ਉੱਚੀ ਗੱਲ ਨਹੀਂ ਕਰ ਰਿਹਾ, ਕੋਈ ਗਿਆਨਵਾਨ ਕੋਈ ਬਹੁਤ ਫਿਲੋਸਫੀ ਦੀਆਂ ਗੱਲਾਂ ਨਹੀਂ ਕਰ ਰਿਹਾ। ਬਾਣੀ ਪੜ੍ਹਦਿਆਂ ਸਿਰਫ ਖੋਜ ਕੇ ਪੜ੍ਹ ਕੇ ਦੇਖੀਏ ਤਾਂ ਸਮਝ ਆਉਂਦੀ ਹੈ। ਤਾਨਾ ਬਾਨਾ ਕਛੂ ਨਾ ਸੂਝਿਆ, ਮੈਨੂੰ ਆਸ਼ਾ ਤ੍ਰਿਸ਼ਨਾ ਨਹੀਂ ਸਤਾਉਂਦੀ। ਹੁਣ ਸੁਣੋ ਜਿਠਾਨੀ ਸੁਣੋ ਦਿਰਾਨੀ, ਅਸੀਂ ਜਾਣ ਕੇ ਟਿਊਨ ਵੀ ਇੰਝ ਬਣਾਈ ਸੀ ਕਿ ਲੱਗੇ ਇੰਝ ਕਿ ਜਿਸ ਤਰ੍ਹਾਂ ਕਬੀਰ ਦੀ ਮਾਂ ਕੰਪਲੇਂਟ ਕਰ ਰਹੀ ਹੈ, ਪਰ ਵਿਚਾਰ ਕੇ ਦੇਖੋ ਕਿ ਕਬੀਰ ਜੇ ਸੱਚੇ ਪਾਸੇ ਪੈ ਗਿਆ ਤਾਂ ਉਹ ਜਿਠਾਨੀ ਦਿਰਾਨੀ ਨੂੰ ਸ਼ਿਕਾਇਤ ਕਰਦੀ ਪਈ ਹੈ। ਕਬੀਰ ਸਾਹਿਬ ਕਹਿੰਦੇ ਨਹੀਂ, ਮੇਰੀ ਜਿਹੜੀ ਆਸ਼ਾ ਤ੍ਰਿਸ਼ਨਾ ਸੀ ਨਾ ਜਿਠਾਨੀ ਦਿਰਾਨੀ, ਕੁਮਤ ਰੂਪੀ ਮਾਂ ਆਸ਼ਾ ਤ੍ਰਿਸ਼ਨਾ ਰੂਪੀ ਜਿਠਾਨੀ ਦਿਰਾਨੀ ਨਾਲ ਗੱਲਾਂ ਕਰਦੀ ਪਈ ਹੈ, ਅਚਰਜ ਇੱਕ ਪਿਓ ਇੱਕ ਅਚਰਜ ਹੋ ਗਿਆ ਹੈ ਕਿ ਸਾਧ ਸੂਤ ਇਨ ਮੁੰਡੀਏ ਖੋਏ। ਕਿ ਹੁਣ ਸਾਧ ਸੂਤ ਵੀ ਲੱਭਣਾ ਪਏਗਾ, ਤਾਂ ਸਾਧ ਸੂਤ ਪੜ੍ਹਨ ਵੇਲੇ ਮੈਂ ਦੇਖ ਕੇ ਹੈਰਾਨ ਰਹਿ ਗਿਆ। ਜਦੋਂ ਚਾਰ ਦਿਨ ਕੇ ਪਾਹੁਨੇ ਕਹਿੰਦੇ ਨੇ, ਚਾਰ ਨੰਬਰ ਨਹੀਂ ਹੁੰਦਾ, ਚਾਰ ਦਾ ਮਤਲਬ ਹੁੰਦਾ ਕੁਛ ਦਿਨ। ਘਰ ਜੇ ਚਾਰ ਬੰਦੇ ਆ ਜਾਣ ਫਿਰ ਕੀ ਹੋਏਗਾ, ਚਾਰ ਥੋੜ੍ਹੇ ਨਾ ਆਉਂਦੇ ਨੇ, ਕਦੀ ਛੇ ਵੀ ਆ ਜਾਂਦੇ, ਦਸ ਵੀ ਆ ਜਾਂਦੇ ਨੇ, ਕਦੇ ਦੋ ਵੀ ਆ ਜਾਂਦੇ ਨੇ। ਆਮ ਕਹਾਵਤ ਹੈ, ਇੱਕ ਲਫਜ਼ ਵਰਤਣਾ ਹੈ। ਗੁਰਮਤ ਕੋਈ ਇਹਨਾਂ ਗਿਣਤੀਆਂ ਮਿਣਤੀਆਂ ਚੀਜ਼ ਨਹੀਂ ਪੈਂਦੀ ਕਿ 108 ਵਾਰੀ ਮਾਲਾ ਫੇਰੋ, 106 ਵਾਰੀ ਜਾਓ, 15 ਵਾਰੀ ਜਾਓ, 75 ਵਾਰੀ ਜਾਓ, ਗਿਣਤੀਆਂ ਮਿਣਤੀਆਂ ਵਿੱਚ ਤਾਂ ਗੁਰਮਤ ਨਹੀਂ ਪੈਂਦੀ। ਪਰ ਇੱਥੇ ਜਦੋਂ ਆਇਆ ਸਾਤ ਸੂਤ, ਸਾਤ ਤਾਂ ਦੁਨੀਆ ਵਿੱਚ ਪ੍ਰਚਲਿਤ ਹੈ, ਇੰਦਰ ਧਨੁਸ਼ ਕੇ ਸਾਤ ਰੰਗ ਹੋਤੇ ਹੈ, ਮਾਇਆ ਦੇ ਤਾਂ ਅਨੇਕਾਂ ਰੰਗ ਹੁੰਦੇ ਨੇ। ਪਰ ਇੱਕ ਕਹਾਵਤ ਹੈ, ਇਹਨਾਂ ਸੱਤਾਂ ਰੰਗਾਂ ਨੂੰ ਵੇਖ ਕੇ ਇਹਦੇ ਵਿੱਚ ਗੁਆਚ ਜਾਏਗਾ ਦੁਨੀਆ ਦੇ ਇਨਸਾਨ। ਇਹ ਸੱਤਾਂ ਰੰਗਾਂ ਦੇ ਧਾਗਿਆਂ ਦੇ ਨਾਲ ਪਿਖੰਦੜੋ ਕੀ ਪੁੱਲ, ਦੇਖ ਕੇ ਪੁੱਲ ਨਾ ਜਾਈ, ਤੁੰਬਾ ਦਿਸਮ ਸੋਹਣਾ, ਸੋਹਣਾ ਲੱਗਦਾ ਹੈ, ਬਟ ਦਿਸ ਇਜ਼ ਕਾਲਡ ਮਿਰਾਜ, ਦਿਸ ਇਜ਼ ਕਾਲਡ ਤ੍ਰਿਸ਼ਨਾ। ਭੁਲੇਖਾ ਪੈ ਜਾਏਗਾ, ਇਹ ਕਰਾਂਗਾ ਤੇ ਇੰਝ ਹੋ ਜਾਏਗਾ, ਫਿਰ ਇੰਝ ਕਰਾਂਗਾ ਤੇ ਇਹ ਚੀਜ਼ ਜੇ ਮੈਨੂੰ ਮਿਲ ਗਈ ਮੈਂ ਸੁਖੀ ਹੋ ਜਾਵਾਂਗਾ, ਸ਼ਾਇਦ ਮੈਂ ਪੂਰੀ ਦੁਨੀਆ ਦਾ ਰਾਜ ਸਿਕੰਦਰ ਵਾਂਗੂ ਮਾਣਾਂਗਾ ਤਾਂ ਸੁਖੀ ਹੋ ਜਾਵਾਂਗਾ, ਸ਼ਾਇਦ ਮੇਰੇ ਇੰਨੇ ਕਰੋੜ ਜਦੋਂ ਕਮਾਈ ਹੋ ਜਾਏਗੀ ਸੁਖੀ ਹੋ ਜਾਵਾਂਗਾ, ਸ਼ਾਇਦ ਮੇਰੀ ਇੰਨੀ 2 ਲੱਖ ਤਨਖਾਹ ਹੋ ਜਾਏਗੀ ਸੁਖੀ ਹੋ ਜਾਵਾਂਗਾ। ਭੁਲੇਖਾ ਹੈ, ਇਹ ਸਤਰੰਗੀ ਪੀਂਗ ਦੇਖ ਕੇ ਟੁਮਾਰੋ ਵਿੱਚ ਫਸ ਰਿਹਾ, ਤੈਨੂੰ ਚਿੰਤਾ ਸਤਾਏਗੀ। ਅਤੇ ਇਨਸਾਨ ਇਸ ਸਤਰੰਗੀ ਪੀਂਗ ਦਾ ਖਿੱਚਿਆ ਹਿਪਨੋਟਾਈਜ਼ ਹੋਇਆ ਦੁੱਖ ਝੇਲਦਾ ਰਹਿੰਦਾ, ਸੁੱਖ ਆਉਂਦਾ ਵੀ ਕਦੇ ਨਹੀਂ। ਇਹ ਹੁਣੇ ਗੱਲ ਕਰ ਰਹੇ ਸਾਂ ਕਿ ਇੱਕ ਖੋਤਾ ਦੂਜੇ ਖੋਤੇ ਨੂੰ ਕਹਿੰਦਾ, ਉਹ ਯਾਰ ਮੇਰਾ ਮਾਲਕ ਧੋਬੀ ਜਿਹੜਾ ਨਾ ਬੜਾ ਮਾਲ ਲੱਦਦਾ ਮੇਰੇ ਉੱਤੇ, ਅਤੇ ਮਾਰਦਾ ਵੀ ਮੈਨੂੰ ਬੜਾ ਹੈ, ਅਤੇ ਇਸ ਤੋਂ ਇਲਾਵਾ ਖਾਣ ਨੂੰ ਵੀ ਕੁਛ ਨਹੀਂ ਦਿੰਦਾ, ਕੰਮ ਵੀ ਬੜਾ ਲੈਂਦਾ, ਕੀ ਕਰਾਂ? ਕਹਿੰਦਾ ਬੜਾ ਸੌਖਾ ਤਰੀਕਾ, ਮਾਲਕ ਨੂੰ ਛੋੜ ਕੇ ਨੱਚ ਆ। ਤਾਂ ਉਹ ਕਹਿੰਦਾ ਨਸ ਤੇ ਮੈਂ ਜਾਵਾਂ ਪਰ ਮੇਰਾ ਫਿਊਚਰ ਬੜਾ ਬ੍ਰਾਈਟ ਹੈ। ਕਹਿੰਦਾ ਉਹ ਕਿਸ ਤਰ੍ਹਾਂ ਬ੍ਰਾਈਟ ਹੈ? ਕਹਿੰਦਾ ਉਹਦੀ ਧੀ ਉਹਦਾ ਕਹਿਣਾ ਨਹੀਂ ਮੰਨਦੀ, ਪਿਓ ਦਾ ਜਦੋਂ ਕਦੇ ਕਹਿਣਾ ਨਹੀਂ ਮੰਨਦੀ, ਜਦੋਂ ਕਦੇ ਗਲਤ ਕੰਮ ਕਰਦੀ ਹੈ ਤਾਂ ਪਿਓ ਨੂੰ ਗੁੱਸੇ ਨਾਲ ਕਹਿੰਦਾ ਤੂੰ ਸੁਧਰ ਜਾ, ਜੇ ਸੁਧਰੇਂਗੀ ਨਹੀਂ ਇੱਕ ਦਿਨ ਤੇਰਾ ਮੈਂ ਕਿਸੇ ਖੋਤੇ ਨਾਲ ਵਿਆਹ ਕਰ ਦੇਣਾ, ਮੇਰਾ ਫਿਊਚਰ ਬੜਾ ਬ੍ਰਾਈਟ ਹੈ। ਹੁਣ ਉਸਨੂੰ ਭੁਲੇਖਾ ਹੈ ਇਹ ਸਤਰੰਗੀ ਪੀਂਗ ਦਾ ਕਿ ਮੇਰਾ ਸ਼ਾਇਦ ਇੱਕ ਦਿਨ ਉਹਦੇ ਨਾਲ ਵਿਆਹ ਹੋ ਸਕਦਾ। ਇਸ ਚੱਕਰ ਵਿੱਚ ਖੋਤਾ ਢੋਈ ਜਾਂਦਾ ਹੈ, ਧੱਕੇ ਖਾਈ ਜਾਂਦਾ ਹੈ, ਅਸੀਂ ਸੋਚਦੇ ਹਾਂ ਮੈਂ ਹੇਰਾ ਫੇਰੀ ਨਾਲ ਕਮਾ ਲਾਂਗਾ, ਇੱਕ ਦਿਨ ਸੁਖੀ ਬੈਠਾਂਗਾ, ਫਿਊਚਰ ਬੜਾ ਬ੍ਰਾਈਟ ਹੈ, ਪੁੱਤਰ ਹੋ ਜਾਣ ਫਿਊਚਰ ਬੜਾ ਬ੍ਰਾਈਟ ਹੈ, ਭਾਵੇਂ ਜਦੋਂ ਨੂੰਹ ਆ ਜਾਣ ਪਕੜ ਕੇ ਬਾਹਰ ਬਿਠਾ ਦੇਣ, ਫਿਊਚਰ ਬੜਾ ਬ੍ਰਾਈਟ ਹੈ, ਹਾਏ ਪੁੱਤਰ ਹੋਣਾ ਚਾਹੀਦਾ ਹੈ। ਇਹ ਬ੍ਰਾਈਟ ਪਤਾ ਨਹੀਂ ਲੱਗਦਾ, ਲੋਕ ਇਹ ਸਮਝਦੇ ਨੰਗੇਜ਼ ਵੇਲੇ ਕੱਪੜੇ ਪਾ ਲਾ ਫਿਊਚਰ ਬੜਾ ਬ੍ਰਾਈਟ ਹੈ, ਬੜੇ ਸੋਹਣੇ ਰਿਸ਼ਤੇ ਮਿਲਣਗੇ। ਮਾਂ ਪਿਓ ਬੱਚੇ ਨੂੰ ਕਹਿੰਦੇ ਨੇ ਬੇਟਾ ਤੂੰ ਕੱਜੇ ਨੂਟੇ ਕੱਪੜੇ ਨਾ ਪਾਇਆ ਕਰ, ਅੱਜ ਮਾਰਕੀਟ ਵਿੱਚ ਰਿਸ਼ਤੇ ਨਹੀਂ ਮਿਲਦੇ, ਭਾਵੇਂ ਉਹ ਜਾ ਕੇ ਸ਼ਰਾਬ ਪੀ ਕੇ ਇੱਕ ਹੋਰ ਕੁੜੀ ਨਾਲ ਲੈ ਆਉਣ, ਕਹਿਣ ਤੇਰੇ ਇਲਾਵਾ ਇੱਕ ਹੋਰ ਵੀ ਰੱਖੀ ਹੋਈ। ਫਿਊਚਰ ਬੜਾ ਬ੍ਰਾਈਟ ਝੂਠੇ ਕੰਮਾਂ ਨਾਲ ਨਹੀਂ ਹੁੰਦਾ। ਮੁੰਡੀਆ ਕਹਿੰਦੇ ਨੇ ਪੁੱਤਰ ਨੂੰ, ਗੁਰਬਾਣੀ ਵਿੱਚ ਚੰਗੇ ਪੁੱਤਰ ਨੂੰ ਮੁੰਡੀਆਂ ਕਹਿੰਦੇ ਨੇ, ਸਤਸੰਗੀਆਂ ਨੂੰ। ਭੈੜੀ ਮੱਤ ਕਹਿੰਦੀ ਹੈ, ਸਾਤ ਸੂ ਤਿੰਨ ਮੁੰਡੀਆਂ ਖੋਏ, ਇਹਨੇ ਨਾ ਸਤਰੰਗੀ ਪੀਂਗ ਮਾਇਆ ਦੇ ਨਾਲ ਹਿਪਨੋਟਾਈਜ਼ ਹੋਣ ਵਾਲੇ ਆਈਡੀਆ ਛੋੜ ਦਿੱਤੇ ਨੇ। ਸਾਤ ਸੂਤ, ਸਾਤ ਡਸ ਨੋਟ ਮੀਟ ਓਨਲੀ ਸੈਵਨ, ਲੇਕਿਨ ਮਾਇਆ ਦੇ ਤਾਂ ਅਨੇਕਾਂ ਰੰਗ ਨੇ। ਬਹੁ ਰੰਗ ਮਾਇਆ ਬੋ ਬਿਤ ਪੇਖੀ, ਕਲਮ ਕਾਗਜ਼ ਸਿਆਨਪ ਲੇਖੀ, ਮਹਿਰ ਮਲੂਕ ਹੋਏ ਦੇਖਿਆ ਖਾਨ, ਤਾਂ ਤੇ ਨਾਹੀ ਮਨ ਤ੍ਰਿਪਤਾਨ, ਸੋ ਸੁਖ ਮੋਕੋ ਸੰਤ ਬਤਾਵੋ, ਤ੍ਰਿਸ਼ਨਾ ਬੂਝੈ ਮਨ ਤ੍ਰਿਪਤਾਵੋ। ਮੈਨੂੰ ਕੋਈ ਐਸਾ ਸੁੱਖ ਦੱਸੋ, ਮੈਨੂੰ ਚੈਨ ਆ ਜਾਏ, ਮੈਨੂੰ ਕੋਈ ਐਸਾ ਸੁੱਖ ਦੱਸੋ, ਮੇਰੀ ਤ੍ਰਿਸ਼ਨਾ ਮੇਰੀ ਮ੍ਰਿਗ ਜਲੀ ਖਤਮ ਹੋ ਜਾਏ। ਤ੍ਰਿਸ਼ਨਾ ਦੀਆਂ ਅੱਖਾਂ, ਤ੍ਰਿਸ਼ਨਾ ਦੀ ਜੀਭ, ਤ੍ਰਿਸ਼ਨਾ ਦੇ ਹੱਥ, ਤ੍ਰਿਸ਼ਨਾ ਖਿੱਚ ਪਿੱਛੇ ਦੌੜਨਾ, ਪਰ ਉੱਥੇ ਪਹੁੰਚਦਿਆਂ ਫਿਰ ਉੱਥੇ ਅਸਮਾਨ ਅਤੇ ਧਰਤੀ ਜੁੜਦੇ ਹੋਏ ਨਜ਼ਰ ਆਉਂਦੇ ਨੇ ਦੂਰੋਂ, ਪਰ ਮਿਲਦੇ ਕੋਈ ਨਹੀਂ। ਹੋਰਾਈਜ਼ਨ, ਉੱਥੇ ਪਹੁੰਚੋ, ਦੁੱਖ ਉੱਥੇ ਦਾ ਉੱਥੇ ਹੀ ਖੜਾ ਹੈ। ਸ਼ਰਾਬੀਆ ਸੋਚਦਾ ਸ਼ਰਾਬ ਪੀਵਾਂਗਾ, ਪਰ ਦੁੱਖ ਉੱਥੇ ਦਾ ਉੱਥੇ ਖੜਾ ਰਹਿੰਦਾ। ਨਸ਼ਾ ਉਤਰਦਾ, ਦੁੱਖ ਉੱਥੇ ਦਾ ਉੱਥੇ ਹੀ ਖੜਾ ਹੈ। ਡਾਂਸ ਕਰਨ ਵਾਲਾ ਸੋਚਦਾ ਰਾਤੀ ਡਾਂਸ ਕਰਕੇ ਆਵਾਂਗਾ, ਸੁਖੀ ਹੋ ਜਾਵਾਂਗਾ, ਪਰ ਡਾਂਸ ਕਰਕੇ ਆਉਂਦਾ, ਸ਼ਰਾਬ ਪੀਤੀ ਹੋਈ ਹੈ, ਪਤਾ ਨਹੀਂ ਕਿ ਮੈਂ ਥੱਕ ਰਿਹਾ। ਡਾਂਸ ਕਰੀ ਜਾਂਦਾ ਕਰੀ ਜਾਂਦਾ ਕਰੀ ਜਾਂਦਾ, ਗੋਡੇ ਵੀ ਨਹੀਂ ਇਹਦੇ ਥੱਕਦੇ, ਲੱਤਾਂ ਵੀ ਨਹੀਂ ਥੱਕਦੀਆਂ, ਸਰੀਰ ਵੀ ਨਹੀਂ ਥੱਕਦਾ, ਕਰੀ ਜਾਂਦਾ। ਪਰ ਕਰਨ ਤੋਂ ਬਾਅਦ ਜਦੋਂ ਸਵੇਰੇ ਥੱਕਾ ਮਾਂਦਾ ਉੱਠਦਾ, ਫਿਰ ਦੁੱਖ ਉੱਥੇ ਦਾ ਉੱਥੇ ਹੀ। ਇਹ ਹੋਰਾਈਜ਼ਨ ਧਰਤੀ ਅਸਮਾਨ ਕਦੇ ਨਹੀਂ ਮਿਲਦੇ ਨੇ। ਸਾਤ ਸੂਤ ਇਨ ਮੁੰਡੀਏ ਖੋਏ, ਇਹ ਮੁੰਡੀਆ ਕਿਉਂ ਨਾ ਮੋਇਓ। ਕੁਮੱਤ ਕਹਿੰਦੀ ਹੈ, ਕੁਮੱਤ ਰੂਪੀ ਮਾਂ ਕਹਿੰਦੀ ਹੈ ਕਿ ਇਸ ਨੇ ਮਾਇਆ ਤੋਂ ਹਿਪਨੋਟਾਈਜ਼ ਹੋਣ ਵਾਲੇ ਸਾਰੇ ਖਿਆਲ ਛੱਡ ਦਿੱਤੇ ਨੇ, ਇਹ ਇਸ ਨਾਲ ਮਰ ਕਿਉਂ ਨਹੀਂ ਗਿਆ। ਪਰ ਵੈਸੇ ਅੱਜ ਆਪਣੇ ਨਾਲ ਟੁਕਾ ਕੇ ਦੇਖੀਏ, ਸਾਡੇ ਮਾਂ ਪਿਓ ਕਹਿੰਦੇ ਨੇ, ਬੇਟਾ ਜੇ ਕਦੇ ਕਿਸੇ ਜਗ੍ਹਾ ਆਫਿਸ ਵਿੱਚ ਜੋਬ ਲੈਣੀ ਹੋਵੇ ਤਾਂ ਸ਼ਰਾਬ ਦਾ ਗਲਾਸ ਖੜਕਾ ਲਿਆ ਕਰ, ਜੇ ਕਦੇ ਰਾਤੀ ਦੇਰ ਵੀ ਆਉਣਾ ਹੋਵੇ ਤਾਂ ਕੋਈ ਗੱਲ ਨਹੀਂ, ਸ਼ਾਮੀ ਸੋਦਰ ਛੱਡ ਕੇ ਕਿਤੇ ਸ਼ਰਾਬ ਦੀ ਪਾਰਟੀ 'ਚ ਬਹਿਣਾ ਹੋਵੇ, ਡਾਂਸ ਕਰਨਾ ਹੋਵੇ, ਕੋਈ ਬਿਜ਼ਨਸ ਦੀ ਡੀਲ ਲੈਣੀ ਹੋਵੇ ਤਾਂ ਕਰਕੇ ਆਇਆ ਕਰ। ਜੇ ਅੰਮ੍ਰਿਤ ਛੱਕ ਲਏਗਾ ਬਿਜ਼ਨਸ ਨਹੀਂ ਚੱਲਣਗੇ, ਝੂਠ ਬੋਲਣਾ ਪੈਂਦਾ। ਮੈਨੂੰ ਬੜੇ ਬਿਜ਼ਨਸਮੈਨ ਮਿਲਦੇ ਨੇ, ਵੀਰ ਜੀ ਅਸੀਂ ਪਤਾ ਅੰਮ੍ਰਿਤ ਕਿਉਂ ਨਹੀਂ ਛੱਕਦੇ ਹਾਂ। ਦੇਖੋ ਨਾ, ਬਿਜ਼ਨਸ ਕਰਨਾ ਹੁੰਦਾ 100 ਦਿਨ ਵੀ ਝੂਠ ਬੋਲਣੇ ਹੁੰਦੇ ਨੇ। ਓਕੇ, ਸਟੇ ਹੈਪੀ ਵਿਦ ਦੀ ਸੋ ਕਾਰਡ ਬਿਜ਼ਨਸ, ਸੋ ਕਾਰਡ ਯੂਅਰ ਸੁੱਖ, ਸੋ ਕਾਰਡ ਯੂਅਰ ਹਿਪੋਕ੍ਰੇਸੀ। ਤਾਂ ਲੋਕ ਸਾਰੀ ਹਿਪੋਕ੍ਰੇਸੀ ਵੀ ਕਰੀ ਜਾਂਦੇ ਨੇ, ਸਾਰੇ ਕਰਮ ਕਾਂਡਾਂ ਨਾਲ ਵੀ ਜੁੜੇ ਰਹਿੰਦੇ ਨੇ। ਬਾਣੀ ਪੜ੍ਹ ਕੇ ਕੁਝ ਸਿੱਖਣਾ ਵੀ ਤਾਂ ਹੈ ਨਾ, ਸੁਖਮਨੀ ਸਾਹਿਬ ਕਰ ਚੰਗੀ ਗੱਲ ਹੈ, ਪਰ ਉਹਦੇ 'ਚ ਸਿੱਖ ਵੀ ਨਾ। ਤ੍ਰਿਸ਼ਨਾ ਵਿਰਲੇ ਕੀ ਬੂਝੀ ਰੇ, ਕੋਟ ਜੋਰੇ ਲੱਖ ਕਰੋਰੇ ਮਨ ਨਾ ਹੋਰੇ, ਪਰ ਪਰੇ ਕੋ ਲੂਝੀ ਰੇ। ਆਪਣੀ ਤ੍ਰਿਸ਼ਨਾ ਦੀ ਅੱਗ ਕਦੋਂ ਬੁਝਾਏਗਾ, ਅੱਖੀਂ ਵੇਖ ਨਾ ਰੱਜੀਆਂ ਬੋ ਰੰਗ ਤਮਾਸ਼ੇ, ਸਾਦੀ ਜੀਵ ਨਾ ਰੱਜੀਆਂ ਕਰ ਭੋਗ ਬਿਲਾਸੇ, ਕੁਛ ਕਿਸੇ ਜਗ੍ਹਾ ਤੇ ਰੋਕ ਪਾ ਨਾ, ਤੂੰ ਤੇ ਕੰਪੀਟੀਸ਼ਨ ਦੀ ਰੇਸ ਹੀ ਦੌੜਿਆ ਫਿਰਦਾ। ਤੂੰ ਆਪਣੇ ਧੀਆਂ ਪੁੱਤਰ ਸਟੇਕ ਤੇ ਲਾਏ ਹੋਏ ਨੇ, ਜਿਸ ਤਰ੍ਹਾਂ ਮਰਜ਼ੀ ਜੋ ਮਰਜ਼ੀ ਪੜ੍ਹਾਈ ਕਰਕੇ ਆਓ, ਦੁਨੀਆ ਦੇ ਲੋਕ 50,000,00,000 ਰੁਪਏ ਤਨਖਾਹ ਲਿਆ ਰਹੇ ਨੇ, ਲੈ ਕੇ ਆਓ, ਭਾਵੇਂ ਸਿੱਧਾ ਚੰਗਾ ਸਦਾਚਾਰੀ ਵਾਲਾ ਗੁਰਮੁਖ ਵਾਲਾ ਜੀਵਨ ਛੱਡਣਾ ਪਵੇ। ਇਹ ਸਾਡੇ ਘਰਾਂ ਵਿੱਚ ਅੱਜ ਕੱਲ੍ਹ ਆਦਤ ਬਣ ਗਈ ਹੈ, ਸਾਰੇ ਜਾਣ ਬੁੱਝ ਕੇ ਅਵਗੁਣ ਕਰਕੇ ਕਹਿੰਦੇ ਹਾਂ ਅਵਗੁਣ ਭਰੇ ਗੁਣ ਨਾ ਹੀ। ਕਬੀਰ ਸਾਹਿਬ ਇਨਸਾਨ ਦੀ ਇਹ ਸਾਰੀ ਆਦਤ ਜਾਣਦੇ ਸਨ, ਇਸ ਕਰਕੇ ਇਨਸਾਨ ਦੇ ਕੁਮੱਤ ਜਿਹੜੀ ਇਹਦੀ ਹੈ ਉਹ ਵਾਲੀ ਬਿਰਤੀ ਸੁਣਾ ਰਹੇ ਨੇ ਕਿ ਜਦੋਂ ਇਹ ਸਿੱਧੇ ਪਾਸੇ ਪੈਂਦਾ ਹੈ, ਇਸ ਨੂੰ ਆਪਣੇ ਇੰਦਰੇ ਗਿਆਨ ਇੰਦਰੇ ਕੰਟਰੋਲ ਕਰਨੇ ਪੈਂਦੇ ਨੇ, ਇਸ ਨੂੰ ਆਪਣੀ ਸੋਚ ਦਾ ਤਾਨਾ ਬਾਨਾ ਛੱਡਣਾ ਪੈਂਦਾ ਹੈ, ਅਤੇ ਇਸ ਨੂੰ ਸਿੱਧੇ ਪਾਸੇ ਪੈਣਾ ਪੈਂਦਾ ਹੈ। ਸਿੱਧੇ ਪਾਸੇ ਪੈਂਦਾ ਅਤੇ ਇਸਦੇ ਐਕਸ਼ਨਸ ਵੀ ਚੰਗੇ ਚੰਗੇ ਸਿੱਧੇ ਹੁੰਦੇ ਜਾਂਦੇ ਨੇ, ਪਰ ਬੜੀ ਕਸ਼ਮਕਸ਼ ਇਹਨੂੰ ਕਰਨੀ ਪੈਂਦੀ ਹੈ। ਇਟਸ ਨੋਟ ਡਿਫੀਕਲਟ, ਇਟਸ ਵੈਰੀ ਈਜ਼ੀ, ਪਰ ਕਬੀਰ ਸਾਹਿਬ ਆਮ ਇਨਸਾਨ ਦੀ ਹਾਲਤ ਬਿਆਨ ਕਰ ਰਹੇ ਨੇ, ਵਰਨਾ ਲੋਕ ਮੈਨੂੰ ਕਹਿੰਦੇ ਨੇ ਵੀਰ ਜੀ ਆਏ ਗੱਲ ਤਾਂ ਠੀਕ ਹੈ, ਹੋਰ ਧਰਮ ਗ੍ਰੰਥਾਂ ਵਿੱਚ ਵੀ ਲਿਖੀ ਹੋਈ ਹੈ, ਪਰ ਇਟਸ ਵੈਰੀ ਡਿਫੀਕਲਟ। ਜੇ ਡਿਫੀਕਲਟ ਹੀ ਹੈ, ਜਿਹਦੇ ਅਰਥ ਵੀ ਨਹੀਂ ਸਮਝ ਆਉਣੇ ਨੇ, ਤਾਂ ਫਿਰ ਜੀਣ ਦਾ ਫਾਇਦਾ ਹੀ ਕੀ ਹੈ ਇਹਦੇ ਤੇ। ਇਹ ਸੌਖੀ ਹੈ, ਬਾਲਕ ਬਿਰਧ ਨਾ ਜਾਣੀਏ ਨੇਚਲ ਤਿਸ ਦਰਬਾਰ, ਇਹ ਬਹੁਤ ਸੌਖੀ ਹੈ। ਇਹ ਇਨਸਾਨ ਬਸ਼ਰਤੇ ਕਿ ਜੇ ਤੂੰ ਸੁਧਰਨਾ ਚਾਹੁੰਦਾ ਹੈ, ਤੂੰ ਕਹਿੰਦਾ ਹਮ ਨਹੀਂ ਸੁਧਰੇਂਗੇ, ਇਸ ਕਰਕੇ ਤੂੰ ਕਹਿੰਦਾ ਇਹਦਾ ਅਰਥ ਬਹੁਤ ਹੀ ਮੁਸ਼ਕਲ ਨੇ ਜੀ, ਇਹ ਤੇ ਬਹੁਤ ਹੀ ਅਥਾ ਬਾਣੀ ਹੈ, ਗੁਰੂ ਸਾਹਿਬ ਨੇ ਪਤਾ ਨਹੀਂ ਕਿਹੜੇ ਲੋਰ ਵਿੱਚ ਲਿਖੀ ਸੀ ਇਹ, ਤੇ ਜੀ ਆਮ ਬੰਦੇ ਨੂੰ ਸਮਝ ਹੀ ਨਹੀਂ ਆ ਸਕਦੀ, ਇਤਨੀ ਸਾਦਾ ਲੈਂਗੁਏਜ ਵਿੱਚ ਲਿਖੀ ਹੈ, ਲੇਮੈਨ ਦੀ ਲੈਂਗੁਏਜ ਵਿੱਚ ਲਿਖੀ ਹੈ, ਮਾਂ ਬੋਲੀ ਵਿੱਚ ਲਿਖੀ ਹੈ, ਸੌਖੇ ਲਫਜ਼ਾਂ ਵਿੱਚ ਲਿਖੀ ਹੈ, ਘੁੰਡੀਆਂ ਵਿੱਚ ਕੋਈ ਨਹੀਂ ਨੇ। ਹਰ ਪੜ੍ਹਿਆ ਅਨਪੜ੍ਹਿਆ ਪਰਮਗਤ ਪਾਵੈ ਪ੍ਰਾਪਤ ਕਰ ਸਕਦਾ ਹੈ। ਸੋ ਜਦੋਂ ਅਸੀਂ ਸਿੱਧੇ ਪਾਸੇ ਟੁਰਦੇ ਹਾਂ ਨਾ, ਸਾਡੇ ਮਾਂ ਪਿਓ ਕਹਿੰਦੇ ਨੇ ਸਾਡਾ ਇਹ ਕਾਕਾ ਰਹਿ ਗਿਆ, ਤਾਂ ਕਬੀਰ ਸਾਹਿਬ ਕਹਿ ਰਹੇ ਨੇ ਕੁਮਤ ਕਹਿ ਰਹੀ ਹੈ ਇਹ ਮੁੰਡਿਆ ਕਿਉਂ ਨਾ ਮੋਇਓ, ਸਿੱਧੇ ਪਾਸੇ ਜੋ ਪੈ ਗਏ। ਹੁਣ ਸਿੱਧੇ ਪਾਸੇ ਦੀ ਗੱਲ ਕਰਕੇ ਅੱਗੇ ਕਹਿੰਦੇ ਨੇ ਸਰਬ ਸੁਖਾਂ ਕਾ ਏਕ ਹਰ ਸਵਾਮੀ, ਉਹਦੇ ਨਾਲ ਮੈਂ ਜੁੜ ਚੁੱਕਾ ਹੋਇਆ ਜਿਸਨੇ ਮੈਨੂੰ ਸੰਤੋਖ ਦੇ ਦਿੱਤਾ ਹੈ, ਤ੍ਰਿਸ਼ਨਾ ਦੇ ਵਿੱਚ ਫਸੇ ਰਹੇ ਦੁਖੀ, ਸਰਬ ਸੁਖਾਂ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਿਓ। ਉਹ ਸਰਬ ਸੁੱਖਾਂ ਦਾ ਸਵਾਮੀ ਕੌਣ ਹੈ? ਸੋ ਗੁਰ, ਉਹਨੇ ਮੈਨੂੰ ਉਹ ਗੁਰ ਸਿਖਾ ਦਿੱਤਾ, ਉਹਨੇ ਨਾਮ ਦੇ ਦਿੱਤਾ, ਮੈਨੂੰ ਆਪਣਾ ਗਿਆਨ ਦੇ ਦਿੱਤਾ, ਆਪਣੀ ਸਮਝ, ਆਪਣੀ ਗੁਰ ਪ੍ਰਸਾਦ ਦੇ ਦਿੱਤੀ ਹੈ, ਕਿਉਂਕਿ ਉਹ ਸੱਤ ਨਾਮ ਹੈ, ਉਹ ਟਰੁੱਥ ਹੈ, ਫੋਰ ਐਵਰ ਟਰੁੱਥ ਹੈ, ਇਨਐਵੀਟੇਬਲ ਟਰੁੱਥ ਹੈ, ਅਟਲ ਟਰੁੱਥ ਹੈ, ਸੱਚ ਪੁਰਾਣਾ ਨਾ ਥੀ ਹੈ, ਵਾਲੀ ਟਰੁੱਥ ਹੈ। ਸਰਬ ਸੁਖਾਂ ਕਾ ਏਕ ਹਰ ਸਵਾਮੀ ਸੋ ਗੁਰ ਨਾਮ ਦਿਓ, ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ। ਤ੍ਰਿਸ਼ਨਾ ਦੀ ਗੱਲ ਚੱਲ ਰਹੀ ਹੈ ਤੇ ਕਬੀਰ ਸਾਹਿਬ ਦੱਸਦੇ ਨੇ ਮੇਰੇ ਦਰਾਣੀ ਜਠਾਣੀ, ਮੇਰੀ ਕੁਮਤ ਰੂਪੀ ਮਾਂ ਦੀਆਂ ਦਰਾਣੀਆਂ ਜਠਾਣੀਆਂ ਆਸ਼ਾ, ਤ੍ਰਿਸ਼ਨਾ, ਨਨਣ, ਇਹ ਸਾਰੀਆਂ ਨੂੰ ਜੇ ਛੱਡ ਦਿਓ ਤਾਂ ਪ੍ਰਾਪਤ ਕੀ ਹੁੰਦਾ? ਚੰਗਾ ਦੇਵਰ, ਚੰਗਾ ਜੇਠ, ਜਿਸ ਨੂੰ ਨਹੀਂ ਕਹਿੰਦਾ ਹਰ ਜੇਠ ਜੁੜਨ ਦਾ ਲੋੜੀ ਹੈ, ਜਿਸ ਅੱਗੇ ਸਭ ਨਿਵੰਨ। ਜੇ ਜਾਗੇ ਨਹੀਂ ਆ ਤੇ ਗੁਰਬਾਣੀ ਵਿੱਚ ਜੇਠ ਦਾ ਮੈਨਾ ਜੰਮ ਹੈ, ਦੇਵਰ ਦਾ ਮੈਨਾ ਜੰਮ ਹੈ, ਵਿਕਾਰ। ਜੇ ਜਾਗ ਪਿਆ ਤਾਂ ਜੇਠ ਵੱਡਾ, ਸਿਰਮੋਰ ਸਭ ਤੋਂ ਵੱਡਾ, ਘਰ ਦਾ ਸਭ ਤੋਂ ਵੱਡਾ, ਰੱਬ ਜੀ ਸਭ ਤੋਂ ਵੱਡਾ। ਤ੍ਰਿਸ਼ਨਾ ਦੀ ਗੱਲ ਚੱਲ ਰਹੀ ਹੈ ਇਸ ਕਰਕੇ ਇੱਕ ਮਿਥਿਹਾਸਕ ਕਹਾਣੀ ਚੱਲਦੀ ਹੈ ਕਿ ਪ੍ਰਹਿਲਾਦ ਨੂੰ ਗੋਦੀ ਵਿੱਚ ਬਿਠਾਇਆ, ਪ੍ਰਹਿਲਾਦ ਨਹੀਂ ਸੜਿਆ। ਜੇ ਉਸ ਵੇਲੇ ਪ੍ਰਹਿਲਾਦ ਨਹੀਂ ਸੜਿਆ, ਹੁਣ ਅੱਜ ਅਸੀਂ ਕੀ ਕਰੀਏ? ਕੀ ਅਸੀਂ ਪੁਤਲਾ ਬਣਾਈਏ ਹੋਲਿਕਾ ਦਾ? ਕੀ ਅਸੀਂ ਪ੍ਰਹਿਲਾਦ ਦਾ ਪੁਤਲਾ ਬਣਾਈਏ, ਫਿਰ ਪ੍ਰਹਿਲਾਦ ਨੂੰ ਐਸਾ ਬਣਾਈਏ ਕਿ ਪ੍ਰਹਿਲਾਦ ਸੜੇ ਨਾ? ਜਿਸ ਵੀ ਧਾਤੂ ਦਾ ਬਣਾਵਾਂਗੇ ਉਹ ਸੜੇਗੀ, ਪਰ ਆਪੇ ਬਣਾ ਕੇ ਆਪੇ ਅੱਗ ਲਾਉਣ ਦੀ ਬਜਾਏ ਆਪਣੇ ਜੀਵਨ ਬਾਰੇ ਕਿਉਂ ਨਾ ਸੋਚੀਏ? ਆਪਣੇ ਜੀਵਨ ਬਾਰੇ ਸੋਚਿਆ ਤਾਂ ਪਤਾ ਲੱਗਾ ਗੁਰਬਾਣੀ ਵਿੱਚ ਧਰੂ ਪ੍ਰਹਿਲਾਦ ਜਿੱਥੇ ਜਿੱਥੇ ਆਇਆ ਉੱਥੇ ਮੇਰੀ ਆਸ਼ਾ ਤ੍ਰਿਸ਼ਨਾ ਜਿਹੜੀ ਸੀ ਜਦੋਂ ਮੁੱਕ ਗਈ, ਕਿਉਂਕਿ ਉਹਨਾਂ ਬਾਰੇ ਕਹਿੰਦੇ ਨੇ ਉਹਨਾਂ ਨੂੰ ਨਹੀਂ ਮੰਨੀ, ਉਹਨਾਂ ਨੇ ਕਿਹਾ ਨਹੀਂ ਮੇਰਾ ਇੱਕੋ ਹੀ ਰੱਬ ਹੈ, ਮੈਂ ਤੇਰੀ ਨਹੀਂ ਮੰਨੀ। ਤ੍ਰਿਸ਼ਨਾ ਨਹੀਂ ਸੀ, ਕੁਮਤ ਰੂਪੀ ਮਤਰੇਈ ਮਾਂ ਦੇ ਕੋਲ ਨਹੀਂ ਰਹਿੰਦਾ ਧਰੂ, ਆਤਮਕ ਤੌਰ 'ਤੇ ਸਾਡੇ ਅੰਦਰ ਹੀ ਧਰੂ ਪ੍ਰਹਿਲਾਦ ਵਾਲੀ ਬਿਰਤੀ ਜੇਕਰ ਬਣ ਜਾਏ ਤਾਂ ਅਸੀਂ ਆਸ਼ਾ ਤ੍ਰਿਸ਼ਨਾ ਤੋਂ ਛੁੱਟ ਜਾਂਦੇ ਹਾਂ। ਕਬੀਰ ਸਾਹਿਬ ਆਸ਼ਾ ਤ੍ਰਿਸ਼ਨਾ ਤੋਂ ਛੁੱਟਣ ਵਾਲੀ ਆਪਣੀ ਉੱਚੀ ਅਵਸਥਾ ਹੀ ਤੇ ਬਿਆਨ ਕਰ ਰਹੇ ਨੇ, ਸਾਨੂੰ ਨਾਲ ਪਕੜ ਕੇ ਐਲੀਵੇਟ ਕਰ ਰਹੇ ਨੇ। ਸੰਤ ਪ੍ਰਹਲਾਦ ਕੀ ਪੈਜ ਜਿਨ ਰਾਖੀ, ਜਿਨ ਦੇ ਨੰਨੇ ਨੂੰ ਸਿਆਰੀਏ, ਜਿਸ ਨੇ ਰੱਖੀ, ਕਿਸ ਨੇ ਰੱਖੀ? ਹਰਣ ਆਖਸ਼ ਨੱਖ ਪਿਦਰਿਓ। ਸਾਧ ਸੰਗਤ ਜੀ, ਮੈਂ ਕੋਈ ਡੈਫੀਨੇਸ਼ਨਸ, ਕੋਈ ਗੱਲਾਂ ਆਪਣੀਆਂ ਕੱਢ ਕੇ ਨਹੀਂ ਲਿਆਉਂਦਾ, ਗੁਰਬਾਣੀ 'ਚੋਂ ਖੋਜਦੇ ਹਾਂ। ਜਦੋਂ ਅਸੀਂ ਮੈਲੇ ਨੋਵੇਂ ਦੇ ਅਰਥ ਸਮਝੇ ਤਾਂ ਉਹ ਸਮਝਣ ਵੇਲੇ ਅਸੀਂ ਹੈਰਾਨ ਰਹਿ ਗਏ ਕਿ ਮੈਲੇ ਨੋਵੇਂ ਦਾ ਸਿਰਲੇਖ ਕੀ ਹੈ। ਸਿਰਲੇਖ ਲੱਭਣ ਵੇਲੇ ਪਤਾ ਲੱਗਾ, ਉਹਦੀ ਕੈਸੇਟ ਬਣੀ ਹੋਈ ਹੈ ਤੁਸੀਂ ਲੈ ਲੈਣਾ, ਸਿਰਲੇਖ ਲੱਭਣ ਵੇਲੇ ਪਤਾ ਲੱਗਾ ਕਿ ਇਹਦਾ ਸਿਰਲੇਖ ਪਿਛਲੇ ਪੰਨੇ ਲੱਭੀਏ, ਪਿੱਛੇ ਲੱਭਦੇ ਲੱਭਦੇ ਚਲੇ ਗਏ, ਪਤਾ ਲੱਗਾ ਇਹਦਾ ਸਿਰਲੇਖ ਹੈ ਸ਼ਲੋਕ 12 ਤੇ ਵਧੀਕ। ਜਿਹੜਾ ਸ਼ਬਦ ਸਾਨੂੰ ਸਮਝ ਨਾ ਆ ਰਿਹਾ ਹੋਏ ਉਹਦਾ ਅਸੀਂ ਰਹਾਓ ਪੜ੍ਹਦੇ ਹਾਂ, जे फिर भी समझ ना आ रहा हो अगले पिछले कुछ शब्द पढ़ते हैं, जे फिर भी समझ ना आ रहा हो भगतां दी बाणी तो असीं होर पिछे चलते हैं, तो हर राग का हर टॉपिक का पहला शब्द गुरु नानक पातशाह का होंदा है। मैक्सीमम में बाणी की बणतर का ढंग है, सिर्फ जैजावंती जा देवगंधारी उहदे विच गुरु नानक साहब का शब्द नहीं है, पर हर टॉपिक गुरु नानक साहब छेड़दे ने पहला, तो असी श्लोक वारा ते वधीक दा टॉपिक लभण लगे कि यह मुद्दा की है, टॉपिक की छेड़दे ने गुरु साहब, तो पता लगा श्लोक वारा ते वधीक दा श्लोक सुन मुंदे हरनाखिए हरनाखिए, पता लगा गुरु साहब कहंदे ने हरनाखिए हरण वाली अखा वाली ए हरण। रामलीला विच असी समझदे आ कि जदों सीता खड़ी सी उन्हें रामचंद्र जी ने कहा वो सामने सोने का हिरन जा रहा है। सतसंग जी कभी सोने का हिरन टुरदा है? वो प्रतीक है। अखा जदों हिपनोटाइज हो जान कोई चीज वेख के उन्होंने डिल्यूजन कहते ने, भरम भुलेखा। माधवे क्या कही है, भ्रम ऐसा जैसा मानिया होए ना तैसा। कोई चीज देख के उन्हों सोने दी समझ के जी विच पानी आ जाना, इन्हों अखा का भुलेखा खा जाना, उन्हों कहंदे ने हिरण वालियां अखा वालिए। ऐ इंसान जदों तू कोई चीज़ वेख के भुलेखा खांदा है हरण वालियां अखा। अज का साडा नौजवान बच्चा टीनेज बच्चा है, उन्हों समझ नहीं है, वह निक्कियां निक्कियां चीज़ां देख के उन्हां विच हिपनोटाइज होकर जाता है, नंगेज़ वाली वैबसाइट पर जाता है, सैक्शुअल मैगजीना किताबा पढ़ता है, कुसंगत वाले साथियों में जाता है, क्योंकि वह इनू समझता सुख मिलेगा। हरण वाली अखा डांस से फिल्मा देखता है, उन्होंने हिपनोटाइज होता है हरण वाली अखा। पर माता पिता ज्ञान मिल चुका है, विजडम मिल चुकी है, उन्होंने समझाते ने ना कर, क्योंकि उन्होंने हरण वाली अखा नहीं रही इस सबजैक्ट उत्ते। वह समझाते ने हरण वाली अखा भरम भुलेखा पाण वाली अखा उसनों हिपनोटाइज कर दियाँ, वह समझदा नहीं, उसकी मत मुंद जोबन बाली वाली बनी रहती है, कुछ सुनती नहीं है, ब्लाइंड हो जाती है टीनेज बच्चा। पर जे असी वड्डे हो जाइए और सच नू सुनीए ना, और कोई भी दुनियावी चीज़ देख के उसनों देख के हिपनोटाइज होइए, तो असी वड्डे होके भी मुंद जोबन बाली हाँ, असी उस टीनेज की न्याई हाँ। ते जे असी मुंद जोबन बाली वड्डे हो क्या, ते तृष्णा दा जल सानू तंग करदा है हिरण वालियां अखा। हिरण वालियां अखा नू हरण आखश कहंदे हन। ते जिस हिरण वालियां अखा वाले नू सच दी किरत करनी आ जाए, एक पॉइंट होर निकल आया, आम कहंदे दसा नौआं दी किरत करनी चाहिए है, दसा नौं दी जड़े लोग ड्राइवर ने बसा चलाते हैं, ट्रक चलाते हैं, वड़िया वड़िया करेना चलाते हैं, मशीन चलाते हैं, उन्होंने पैर भी तो गेयर बदलते हैं, उन्होंने पैर भी काम करते हैं, फिर असं नहीं कहते वी नौं की किरत कर रहे। दसा नौं की किरत एक अखाण है, इन्हें दस नाखूनों नहीं कहते हैं। दसा नौं की किरत मतलब ईमानदारी की कमाई। Righteous means to earn your livelihood. जदों इंसान नू सच दी किरत करनी आ जाती है, भाव दसा नौं दी किरत ईमानदारी दी कमाई आ जाती है, भाव इसने कूड़ दी पाल नू तोड़ दिता, झूठ दा तणिया होया जाला पाड़ दिता, हरणाखश नख बिदरियो। इसनों सच नाल जोड़न वास्ते किम सच्यारा हुई है, किम कूड़ा टुटे पाल, इसनों समझ आ गया हुक्म रजाई चलना नानक लिखिया नाल। संत प्रहलाद की पैज जिन राखी, सच दी संगत विच मुंडियन विच बैठ के इस मुंडिये ने सच दी संगत दी विचार लई, इस प्रहलाद ने ते इसने कूड़ दी पाल दा पड़दा छलनी छलनी कर दिता, उस चक्र व्यू चो बाहर निकल आया। हुण कबीर साहब कहंदे ने मेरी ये आत्मा आत्मक अवस्था बनी मैनू प्राप्त हुई करके दे पितर की छोड़ी। साढ़े घर जो साढ़े पिता पुरख ही गलत काम करते आ रहे हैं असं उसी भी करी जाते हैं क्योंकि मम्मी पापा कहते हैं नहीं दादा दादी कहते हैं। पर जो गुरु नानक पातशाह की असी जनेऊ की स्टोरी पढ़ते हाँ या होर ऐसिया असी साखियां पढ़ते हाँ उन्हों तो पता लगता है जे माता पिता सच का काम कर रहे हैं सीधे राह पर टुर रहे हैं तो वे टुरना चाहिए। पर जे माता पिता कह कि दाज लेना है शराब जरूर पीनी है ब्याह शादी वेले नचनी बुलानी है तो नहीं मनना चाहिए। जे माता पिता कह नहीं बेटी तेरा दाज देना पेगा तो बेटी सरिया मना कर दे नहीं कुआरी बैठन नू तैयार हाँ पर शराब की पार्टी दे के दाज दे के अपने आप नू गां वांगू मैं विकवाणा नहीं। जे प्यो कवे बेटा तेरे व्याह ते दाज चाहिए तेनू पढ़ाया है वो मारुति भी ना दे सकते हो BMW कार मंगनी है दुनिया नू दिखाउण वास्ते कैश लेना है तो उत्थे पुत्र नू बगावत कर देनी चाहिए है व्याह नहीं करांगा। पर सतगुर दा गुरसिखा अकाल तख्त की रहत मर्यादा च भी लिखिया कि सिख दाज लैंदा नहीं है सिख दाज दिंदा नहीं है। इस करके ये पिता पुरखी नहीं मननी चाहिए ना दाज लेंगे ना दाज देंगे चाहे कुआरे मर जाएंगे। तो हूँ कबीर साहब कहते हैं करके दे पितर की छोड़ी मेरे घर में जिहड़ी भी अज्ञानता वाले काम चलते सन सीने बसीने मैं सब छड़ दिते सच नाल जुड़ गया करके देव पितर की छोड़ी तो मैं कीता किया गुरु को शब्द लियो सतगुरु ने जो मैनू ज्ञान दिता है मैं उस अनुसार जींदा आई लिव अकॉर्डिंग टू डिवाइन विजडम सतगुरु की मत अनुसार जींदा पिता पुरखी की चलंत रवायत नाल नहीं टुरदा। जो सतगुर कहिंदा गुर कया सकार कमाओ उस अनुसार साडा सारा सिस्टम चलता है असी रवायती नहीं हाँ साड़ी जिहड़ी अकाल तख्त की रहत मर्यादा वह भी सतगुर दे गुरु ग्रंथ साहब की ताबिया हेठ बैठ के बनाई गई है वह एवं रवायती तौर पर नहीं बनाई गई पूरी गुरमत नूं सन्मुख रख के मैक्सीम पॉइंट्स नूं उहदे विच कंपाइल किया है। सो रहत मर्यादा कोड ऑफ कंडक्ट अकाल तख्त तो जिहड़ा बनाया गया वह गुरु ग्रंथ साहब जी की रहनुमाई हेठ बनाया गया है अनेक सियाणियां ने रल के सत्संग करके करके दे पितर की छोड़ी गुर को शब्द लियो कहत कबीर सगल पाप खंडन संता ले उधरियो संता की होया मुंडियन मुंडियन नाल ये मुंडिया बैठिया सच दी संगति च माड़े काम छड़े पाप खंडन होए भैड़े ख्याल छड़ दिते। एदा मतलब जदों असी सच दी संगत करदे हां तां असली सुख प्राप्त होंदा है असी सोच रहे हों मैं कुसंगत करांगा तो मैं सुख मिलेगा उन्होंने गुरु पातशाह दुख कहते हैं जिन्हों असी सुख समझ रहे गुरु पातशाह उन्होंने कहते हैं बिनस जाए जो निमक मैं सो अलप सुख पनी है उन्हों अलप सुख समझना चाहिए क्षीण भंगुर जस्ट फॉर मूमेंट्स फ्रैक्शन ऑफ सैकेंड्स का सुख होंगे जिन्हों तू सुख समझ रहा है असली सुख लेना ही तो समझ तेरे जड़े सुख दुख ने उन्होंने गुरु पातशाह कहते दुख दारू सुख रोग पिया ऐसे वाला सुख जिदे नाल जां सुख ताम ना होई असली सुख जे तू लभना है सच की संगत करिया कर सारा सुख प्राप्त हो सकता है। ये असी आज सारे इस शब्द नाल समझिया सत रंगी मीनस सिर्फ सत रंग नहीं होंदे ने माया दे बहु रंग अनेका रंगा तो मुक्त हो जाना कोरी गागर है अपनी आत्मा आत्मक अवस्था नू विकारा तो सुचे रखना। तुहाडे सब दा मैं बहुत बहुत एकाग्रता दा धन्नवादी हाँ भाई साहब जी दा अते सारे इत्थे दे सेवादार जी दा दिल्ली गुरुद्वारा प्रबंधक कमेटी दा जिन्हां ने प्रोग्राम लिखिया। वाहिगुरू जी का खालसा।